already been safely vaccinated. Help protect your child. Book their appointment at canada.ca/COVID-vaccine. A message from the Government of Canada.
Team 4 Entertainment and Trust 99 Logistics proudly presents Pamma Dumival live in concert. Duniya De Rang Toronto Show on Saturday, March 26th at the Meeting House, Oakville. In association with Rajdhani Suites, Metro Immigration, Sweet Mehl, Jagger Canada, King World Truck Line and NSN Truck Repair. For tickets or sponsorship, contact Team 4 Entertainment 905-793-1234.
ट्रकिंग वाले वीरों ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर
Grow your business online by building a digital storefront with simple e-commerce tools supported by an e-commerce advisor. Apply for up to $2,400 in grants at canada.ca/digital-adoption. A message from the Government of Canada.
770 AM de pyare pyare sroteyo mera jani ke Dr. Narinder Ravi da sab nu pyar bharya namaskar assalam alaikum te sat sri akal. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਮੈਂ ਇਹ ਪ੍ਰੋਗਰਾਮ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਜਿਵੇਂ ਕਿ ਮੈਂ ਹਰ ਵੀਕ ਹੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਮਕਾਨ ਲੈਣਾ ਖਰੀਦਣਾ ਜਾਂ ਵੇਚਣਾ ਇਸੇ ਤਰ੍ਹਾਂ ਕੋਈ ਬਿਜ਼ਨਸ ਲੈਣਾ ਜਾਂ ਕੋਈ ਵੇਚਣਾ ਕੋਈ ਫਾਰਮ ਹਾਊਸ ਲੈਣਾ ਮੇਰੀ ਸਿੰਪਲ ਅਤੇ ਕਲੀਅਰ ਤੁਹਾਨੂੰ ਇੱਕ ਬੇਨਤੀ ਹੁੰਦੀ ਹੈ ਕਿ ਤੁਸੀਂ ਕਦੇ ਵੀ ਇੱਕ ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਕਦੇ ਵੀ ਸਾਈਨ ਨਾ ਕਰੋ ਕਦੇ ਵੀ ਉਹਦੇ ਨਾਲ ਵਾਅਦਾ ਨਾ ਕਰੋ ਕਦੇ ਵੀ ਉਹਨੂੰ ਪਾਵਰ ਨਾ ਦਿਓ ਕਿ ਤੂੰ ਹੀ ਹੁਣ ਮੈਨੂੰ ਮਕਾਨ ਦਵਾ ਦੇ ਜਾਂ ਵੇਚ ਲੈ ਉਸ ਤੋਂ ਪਹਿਲਾਂ ਤੁਸੀਂ 2-3-4 ਬੰਦਿਆਂ ਨੂੰ ਬੁਲਾਓ ਉਹ ਆਪਣੇ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ ਫਰੀ ਐਡਵਰਟਾਈਜ਼ਮੈਂਟ ਹੁੰਦੀ ਹੈ ਫਰੀ ਐਡਵਾਈਸ ਹੁੰਦੀ ਹੈ ਫਟਾਫਟ ਚੱਲ ਕੇ ਆਉਣਗੇ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਉਹ ਮੇਰੀ ਮਾਸੀ ਦਾ ਮੁੰਡਾ ਉਹ ਮੇਰੇ ਪਿੰਡ ਦਾ ਮੁੰਡਾ ਉਹ ਤਾਂ ਯਾਰ ਮੈਨੂੰ ਕਲੱਬ 'ਚ ਮਿਲਦਾ ਸੀ ਉਹ ਮੇਰੇ ਪ੍ਰਾਹੁਣੇ ਆ ਪ੍ਰਾਹੁਣੇ ਦੀ ਥਾਂ 'ਤੇ ਲੱਗਦਾ ਤੁਸੀਂ ਬੁਲਾ ਲੈਂਦੇ ਹੋ ਅਤੇ ਉਹ ਜਿਹੜੇ ਪੈਸੇ ਨੇ ਉਹਨੂੰ ਕਮਿਸ਼ਨ ਅੱਜ ਤੋਂ ਜਿਹੜੀ 15 ਸਾਲ ਪਹਿਲਾਂ ਮਕਾਨ 2 ਲੱਖ ਦਾ ਸੀ ਹੁਣ 15 ਲੱਖ ਦਾ ਹੋ ਗਿਆ ਕਮਿਸ਼ਨ ਉਹੀ ਹੈ ਉਸ ਵੇਲੇ ਉਹਨੂੰ 5-6 ਲੱਖ ਬਣਦਾ ਸੀ 5-6 ਲੱਖ ਹਜ਼ਾਰ ਮਿਲਦਾ ਸੀ ਅੱਜ ਉਹਨੂੰ 40-45 ਹਜ਼ਾਰ ਮਿਲਦਾ ਦੇਖੋ ਕਿੰਨਾ ਫਰਕ ਪੈ ਗਿਆ ਇਸੇ ਕਰਕੇ ਮੈਂ ਕਹਿੰਦਾ ਕਿਉਂਕਿ ਪੈਸਿਆਂ ਦੀ ਉਹਨਾਂ ਨੇ ਢੇਰ ਸਾਰੇ ਪੈਸੇ ਕਮਾਉਣੇ ਨੇ ਜੇ ਤੁਹਾਨੂੰ ਮਿੱਠੀਆਂ ਗੱਲਾਂ ਕਰਕੇ ਦਾਰੂ ਦਾ ਪੈਗ ਲਵਾ ਕੇ ਕਹਿਣ ਕੋਈ ਫਿਕਰ ਨਾ ਕਰ ਮੈਨੂੰ ਜੋ ਮਰਜ਼ੀ ਦੇ ਦੀ ਆਪਾਂ ਲੈਂਦੇ ਹੀ ਨਹੀਂ ਇਹ ਸਭ ਡਰਾਮੇਬਾਜ਼ ਨੇ ਇਹ ਸਭ ਫੋਕੀਆਂ ਗੱਲਾਂ ਨੇ ਕਿਉਂਕਿ ਪੈਸੇ ਬਾਹਰ ਦੀ ਵਾਰ ਵਕੀਲ ਤੋਂ ਮਿਲ ਜਾਣੇ ਨੇ ਅਤੇ ਜਦੋਂ ਤੁਹਾਨੂੰ ਪਤਾ ਲੱਗਣਾ ਅਤੇ ਫਿਰ ਤੁਹਾਨੂੰ ਕਾਫੀ ਦੁੱਖ ਹੋਣਾ ਸੋ ਉਸ ਸਿਚੁਏਸ਼ਨ ਤੋਂ ਬਚਾਉਣ ਦੇ ਲਈ ਮੈਂ ਤੁਹਾਨੂੰ ਕਹਿਣਾ ਕਿ ਖੁੱਲ੍ਹ ਕੇ ਗੱਲ ਕਰੋ ਕਈ ਵਾਰੀ ਜਦੋਂ ਆਪਾਂ ਮਕਾਨ ਲੈਂਦੇ ਹਾਂ ਉਹਨੂੰ ਕਹਿੰਦੇ ਹਾਂ ਮਕਾਨ ਲੈਣਾ ਉਹ ਕਹਿੰਦਾ ਫਿਕਰ ਨਾ ਕਰ ਮੈਂ ਤੇਰੇ ਕੋਲ ਕੁਛ ਨਹੀਂ ਲੈਂਦਾ ਲੈਂਦਾ ਤੇਰੇ ਕੋਲ ਕੁਛ ਨਹੀਂ ਹੈ ਪਰ ਉਹਨੂੰ ਤੁਹਾਡੇ ਮਕਾਨ ਦਵਾਉਣ ਨਾਲ 3% ਮਿਲਣਾ ਉਹਨੂੰ 40-50 ਹਜ਼ਾਰ ਡਾਲਰ ਮਿਲ ਜਾਣਾ ਜਿਹੜਾ ਕਿ ਤੁਹਾਨੂੰ ਪਤਾ ਨਹੀਂ ਸੋ ਉਹਨੂੰ ਦੱਸੋ ਕਿ ਮੈਨੂੰ ਕਿੰਨੇ ਪੈਸੇ ਮੋੜੇਗਾ ਤੂੰ ਅੱਧੇ ਦੇਵੇਗਾ 1% ਰੱਖੇਗਾ ਅੱਧਾ ਰੱਖੇਗਾ ਖੁੱਲ੍ਹ ਕੇ ਗੱਲ ਕਰੋ ਤਾਂ ਕਿ ਜਦੋਂ ਤੁਸੀਂ ਖੁੱਲ੍ਹ ਕੇ ਗੱਲ ਕਰੋਗੇ ਗੋਲਮੋਲ ਗੱਲਾਂ ਕਰਦਾ ਅਤੇ ਫਿਰ ਤੁਹਾਨੂੰ ਸਮਝ ਆ ਜੂਗੀ ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹੁੰਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਜ਼ਰੂਰ ਫੋਨ ਕਰ ਲਓ ਉਹਨਾਂ ਦੀ ਵੀ ਰਾਏ ਲੈ ਲਓ ਆਪਾਂ ਕਿਹੜਾ ਕੋਈ ਪੈਸੇ ਦਿੱਤੇ ਨੇ ਹਰ ਗੱਲ ਚੰਗੀ ਤਰ੍ਹਾਂ ਪੁੱਛੋ ਤੁਸੀਂ ਆਪਣੇ ਘਰਦਿਆਂ ਨੂੰ ਬਿਠਾਓ ਉਸ ਤੋਂ ਬਾਅਦ ਡਿਸਾਈਡ ਕਰੋ ਕਿ ਤੁਸੀਂ ਸਰਵਿਸ ਕਿਹਦੀ ਲੈਣੀ ਹੈ ਜੇ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਲੱਗੇ ਕਿ ਜੋ ਕੁਛ ਮੈਂ ਤੁਹਾਨੂੰ ਕਹਿ ਰਿਹਾ ਅਰਫਾ ਮੁਜ਼ੱਫਰ ਜੀ ਦੇ ਬਾਰੇ ਤਾਂ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ ਅਤੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਇੱਕ ਵਾਰੀ ਪਰਤਿਆ ਕੇ ਦੇਖ ਲਿਓ ਜਦੋਂ ਤੁਸੀਂ ਉਹਨਾਂ ਨਾਲ ਇੱਕ ਵਾਰ ਡੀਲ ਕਰ ਲਿਆ ਫਿਰ ਤੁਸੀਂ ਭੁੱਲ ਜਾਓ ਫਿਰ ਤੁਸੀਂ ਲੋਕਾਂ ਨੂੰ ਵੀ ਇਹ ਦਾਅਵੇ ਨਾਲ ਕਿਹਾ ਕਰੋਗੇ ਕਿ ਇਹਨਾਂ ਤੋਂ ਹੀ ਲੈਣਾ ਮਕਾਨ ਆਪਾਂ ਕਿਉਂਕਿ ਇਹਨਾਂ ਨੇ ਤੁਹਾਡੇ ਇੰਨੇ ਪੈਸੇ ਬਚਾ ਦੇਣੇ ਨੇ ਕਿ ਡਾਊਨ ਪੇਮੈਂਟ ਵੀ ਕਈ ਵਾਰੀ ਪੂਰੀ ਸਾਡੀ ਬਚ ਜਾਂਦੀ ਹੈ। ਮੈਂ ਤੁਹਾਨੂੰ ਇਸ਼ਾਰੇ ਦੇ ਤੌਰ ਤੇ ਦੱਸਤਾ, ਬਾਕੀ ਤੁਹਾਡੀ ਮਰਜ਼ੀ। ਜੇ ਤੁਹਾਨੂੰ ਪੈਸੇ ਬਚਾਉਣੇ ਨੇ, ਵਧੀਆ ਸਰਵਿਸ ਲੈਣੀ ਹੈ, ਇਮਾਨਦਾਰੀ ਦੇ ਰਿਲੇਸ਼ਨ ਤੁਸੀਂ ਫਿਊਚਰ ਲਈ ਡਿਵੈਲਪ ਕਰਨੇ ਨੇ, ਤਾਂ ਮੈਂ ਇੱਕੋ ਇੱਕ ਨਾਮ ਕਹਿਣਾ ਹੁੰਦਾ ਕਿ ਅਰਫਾ ਮੁਜ਼ੱਫਰ, ਜਿਹੜੇ ਕਿ ਜਿਹੜੇ ਮੈਂ ਰੇਡੀਓ ਸਟੇਸ਼ਨ ਦੇ ਗੱਲ ਕਰ ਰਹੇ ਹਾਂ 770 AM ਦੇ, ਉਹਦੇ ਕਰਤਾ ਧਰਤਾ ਨੇ। ਫੋਨ ਨੰਬਰ ਤੁਹਾਨੂੰ ਦੇ ਦਿੰਦਾ 6478986245, ਉਹਨਾਂ ਦਾ ਨੰਬਰ ਹੈ 6478986245 ਉਹਨਾਂ ਦਾ ਨੰਬਰ ਹੈ। ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਜਾਂ ਫਿਰ ਜਿਹੜਾ ਸਾਡਾ ਰੇਡੀਓ ਸਟੇਸ਼ਨ ਦਾ ਨੰਬਰ ਹਮੇਸ਼ਾ ਹੀ ਇੱਕੋ ਹੈ 416-620-1778, ਉਸ ਦੇ ਉੱਤੇ ਕਿਸੇ ਵੀ ਦਾ ਰੇਡੀਓ ਪ੍ਰੋਗਰਾਮ ਚੱਲਦਾ, ਉੱਥੇ ਤੁਸੀਂ ਫੋਨ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਗੱਲਬਾਤ ਕਰੋ। ਦੇਖੋ ਮੈਂ ਜੋ ਕੁਛ ਤੁਹਾਨੂੰ ਕਹਿ ਰਿਹਾ ਕੀ ਉਹ ਬਿਲਕੁਲ ਸਹੀ ਹੈ, ਇਹ ਨਹੀਂ ਕਹਿੰਦਾ ਅੱਧੀ ਸੱਚਾਈ ਹੋਊਗੀ, 100% ਜੋ ਕੁਛ ਮੈਂ ਕਹਿ ਰਿਹਾ, ਤੁਹਾਡਾ ਮਨ ਖੁਸ਼ ਹੋਜੂ ਉਹਨਾਂ ਨਾਲ ਡੀਲ ਕਰਨਾ, ਕਿਉਂਕਿ ਇਹ ਹਰੇਕ ਪਰਮਾਤਮਾ ਨੇ, ਅੱਲਾ ਨੇ, ਵਾਹਿਗੁਰੂ ਨੇ ਬੰਦੇ ਬਣਾਏ ਨੇ ਅਤੇ ਹਰ ਬੰਦੇ 'ਚ ਗੁਣ ਰੱਖੇ ਨੇ। ਕਈ ਬੰਦੇ ਸ਼ਾਰਟ ਸੋਚਦੇ ਨੇ ਵੀ ਹੁਣ ਲੁੱਟ ਲਓ ਜਿੰਨਾ ਕੁ ਲੁੱਟਿਆ ਤਾਂ ਫਿਰ ਦੇਖੀ ਜੋ ਪਤਾ ਨਹੀਂ ਕਦੋਂ ਲੈਣਾ। ਕਈ ਬੰਦੇ ਇਸ ਤਰ੍ਹਾਂ ਦੇ ਰਿਲੇਸ਼ਨ ਰੱਖਦੇ ਨੇ ਕਿ ਰਾਤ ਨੂੰ ਵਧੀਆ ਨੀਂਦ ਆਵੇ, ਅਗਲੇ ਦੇ ਵੀ ਢੇਰ ਸਾਰੇ ਪੈਸੇ ਬਚਾ ਲਓ, ਥੋੜ੍ਹਾ ਮੋਟਾ ਆਪ ਵੀ ਕਮਾ ਲਓ, ਤਾਂ ਕਿ ਦੋਨੋਂ ਹੀ ਖੁਸ਼ ਹੋਣ। ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਯਾਦ ਰੱਖ ਲਓ 6478986245, ਉਹਨਾਂ ਦੇ ਤਾਬੂਨ ਦੇ ਨਾਲ ਆਪਾਂ ਪ੍ਰੋਗਰਾਮ ਇਹ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ, ਜਿਵੇਂ ਕਿ ਮੈਂ ਲਾਸਟ ਵੀਕ ਵੀ ਦੱਸਿਆ ਸੀਗਾ, ਉਹ ਹੈਗਾ ਲਾਜ਼ ਆਫ ਯੂਨੀਵਰਸ, ਲਾਜ਼ ਆਫ ਨੇਚਰ, ਕੁਦਰਤ ਦੇ ਕਿਹੜੇ ਨਿਯਮ ਨੇ, ਕਿਹੜੇ ਨਿਯਮ ਨੇ ਜਿਨ੍ਹਾਂ ਦੇ ਉੱਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਕਿਵੇਂ ਆਊਗੀ? ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤਾਂ ਖੁਸ਼ਹਾਲੀ ਆਊਗੀ, ਜਦੋਂ ਕੁਦਰਤ ਦੇ ਨਿਯਮਾਂ ਦੇ ਉਲਟ ਚੱਲਦੇ ਹਾਂ ਤੇ ਫਿਰ ਰੋਣਾ ਪਿੱਟਣਾ ਹੀ ਹੈ। ਸੋ ਇਸ ਗੱਲ ਨੂੰ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਤੁਹਾਡਾ ਵੀ ਕੋਈ ਕੁਐਸਚਨ ਹੋਵੇ, ਯੂ ਆਰ ਮੋਰ ਦੈਨ ਵੈਲਕਮ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778, ਅਤੇ ਉਹਨਾਂ ਚਿਰ ਆਪਾਂ ਇੱਕ ਗਾਣਾ ਸੁਣ ਲਈਏ, ਪਰਮਾਤਮਾ ਦਾ ਨਾਂ ਲੈਣਾ, ਕਿਉਂਕਿ ਮੇਰਾ ਤਾਂ ਜਿਹੜੀ ਸਾਰੇ ਹੀ ਜਿਹੜੇ ਟੌਪਿਕ ਹੁੰਦੇ ਨੇ ਸਪਿਰਚੁਅਲਿਟੀ ਦੇ ਨਾਲ ਹੁੰਦੇ ਨੇ। ਸੁਣੋ ਇੱਕ ਗਾਣਾ ਅਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਟੌਪਿਕ ਹੈ ਇਹਨੂੰ ਕੰਟੀਨਿਊ ਕਰਾਂਗੇ।
Allah tera shukr hai, 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 Allah tera shukr hai,
tune mahboob ata kiya hame jisne kalma padha diya, tune محبوب عطا کیا ہمیں جس نے کلمہ پڑھا دیا, تو نے ہم پہ کتنا کرم کیا ہمیں امتی جو بنا دیا,
اللہ تیرا شکر ہے, 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 اللہ تیرا شکر ہے,
قرآن میں ہم نے پڑھا ارشاد پاک ہے یہ تیرا, قرآن میں ہم نے پڑھا ارشاد پاک ہے یہ تیرا, کیا جس نے شکر ادا میرا میں نے اتنا زیادہ اسے دیا,
اللہ تیرا شکر ہے, 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 اللہ تیرا شکر ہے,
یہ رفعتیں تیرے ذکر سے ہی ملی مجھے, یہ عزتیں یہ رفعتیں باتیں تیرے ذکر سے ہی ملی مجھے، میں تو سنگ راہ نیاز تھا، تو نے ایک نگین بنا دیا۔
اللہ تیرا شکر ہے، 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 اللہ تیرا شکر ہے۔
میں جو تڑپا تڑپا کی آس میں تھی تمنا قلب اداس میں، میں جو تڑپا تڑپا کی آس میں تھی تمنا قلب اداس میں، دیکھوں دیار حبیب میں تو نے مجھ کو تڑپا دکھا دیا۔
اللہ تیرا شکر ہے، 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 اللہ تیرا شکر ہے۔
توفیق دے مجھے خدا وہ تیری۔
مائنڈ اینڈ باڈی پروگرام دیکھ رہے سارے ہی سروتیاں نوں، سارے ہی درشکاں نوں، میرا یعنی کہ ڈاکٹر نریندر روی دا آپ سب نوں پیار بھریا نمسکار، سلام علیکم، ست سری اکال اینڈ ویری گڈ ایوننگ۔ جویں کہ اپاں ہر اتوار نوں کوئی نہ کوئی سپیرچل ٹاپک دے اتے گل بات کردے ہاں، اج دا جڑا اپنا ٹاپک ہے وہ ہے گا لاز آف یونیورس یا لا آف نیچر۔ یہ کہڑے لاز نے قدرت دے پرماتما دے بنائے ہوئے، یہ بارے آپ گل بات کران گے۔ تو ان لاز ان نیماں جدو اسی فالو کرتے ہاں، جدو ان دے انوسار چلتے ہاں تو ساری زندگی دے وچ خوشیاں ہوندیاں نے، تو جدو اسی ان لاز دے ان نیماں دے الٹ چلتے ہاں پھر سارے دکھ تکلیف ہوندے نے۔ سو اس ٹاپک دے اوپر بھی کہڑے کہڑے لاز نے، لاز تاں جڑے نے تقریباً بہت نے، جدو میں 70 ماسٹر کرتا سیگا ادوں بڑے لاس سیگے تے بڑے کمپلیکیٹڈ بھی ہوندے سی۔ دیکھو ایتھے کوئی ہن ماسٹر دی کلاس تا لگی نہیں کہ آپا بریکی جائیے، میں 2-4 بھی جڑے بھی ٹائم دے مطابق جنے کے ٹائم دے وچ اسی گل ڈسکس کر سکے اونوں سمپل طریقے نال سمجھن دی کوشش کران گے کہ قدرت دے کہڑے نیم نے تے سانو وہ کیوں فالو کرنے چاہیے نے۔ گل ہن آپا شروع کردے ہاں، دیکھ لو کل دنیا دے وچ جننے بھی لوگ نے، پاویں وہ کسے بھی دیش دے رہن والے ہون، پاویں وہ کسے بھی دھرم نوں منتے ہون، پاویں انہاں دی کوئی ذات ہووے، پاویں انہاں دا کوئی رنگ ہووے، سارے ایک گل نال متفق نے کہ اس کائنات نوں پیدا کرن والی ایک طاقت ہے، یہ ساری دنیا نوں کھنڈاں نوں، برہمنڈاں نوں، جیاں نوں، جنتاں نوں، منکھاں نوں، پشواں نوں، جنوں مرضی کہہ لو، آکاش نوں، پتال نوں، انہاں نوں ایک طاقت نے پیدا کیتا ہے۔ وہ طاقت دے وچ 3 گن نے، ایک یہ ہے بھی وہ طاقت سب تو پہلا انہیں سارے کھنڈ برہمنڈ بنائے، کریئٹر ہے، گیور ہے، جرنیٹ کر رہی ہے، دوجا انہوں اپریٹ کر رہی ہے، اپریٹر بھی ہے، انہیں جو چیزاں بناتیاں کریئٹ کرتیاں پھر انہوں چلاؤں دی بھی ہے، پھر تیجی وہ جڑے پاور ہے جڑی پاور دی آپاں گل کرتے ہاں تو وہ ڈسٹروائے بھی کرتی ہے۔ جدو وہ کسی چیز نوں بناؤندی ہے تو وہ دا لائف جڑی ہے وہ مقرر کر دیندی ہے بھی کنے سمے لئی ہو، سو وہ سمے تو بعد وہ دا ناش ہونا اوش ہے۔ سو جڑیاں 3 جڑیاں پاورز نے، 3 جڑے فنکشن نے اس سپر پاور دے، سپریم پاور دے، اونوں اپاں تینا پاور نوں اپاں گاڈ کہنے ہاں۔ گاڈ دا کی مطلب ہے؟ جی دا مطلب جرنیٹ یا گیو، او دا مطلب ہے اوپریٹر، اوپریٹ کر رہی ہے، تے ڈی دا مطلب ہے ڈسٹروائڈ، اوہ دا اخیر دے وچ انت آنا ہی آنا ہے۔ سو اے گل اپاں سارے گل مندے ہاں کہ اس کل کائنات نوں پیدا کسے نے کیتا ہے، اونوں چلا رہی ہے، تے اخیر دے وچ ਸਮਾਂ ਆਉਣ 'ਤੇ ਉਹਨੂੰ ਡਿਸਟਰੋਏ ਕਰ ਦੂਗੀ। ਇਹਨੂੰ ਆਪਾਂ ਗੋਡ ਕਹਿੰਦੇ ਹਾਂ, GOD, ਗੋਡ ਮੀਨਸ ਗਿਵਰ, ਓ ਮੀਨਸ ਓਪਰੇਟਰ, ਡੀ ਮੀਨਸ ਡਿਸਟਰੋਇਰ। ਜਿੰਨੇ ਵੀ ਆਪਾਂ ਉਹ ਪਾਵਰ ਦੇ ਵੱਖ ਵੱਖ ਸਮੇਂ ਦੇ ਵਿੱਚ ਆ ਕੇ ਨਾਂ ਰੱਖੇ ਨੇ, ਚਾਹੇ ਕੋਈ ਅੱਲਾ ਕਹੋ, ਚਾਹੇ ਕੋਈ ਵਾਹਿਗੁਰੂ ਕਹੋ, ਚਾਹੇ ਕੋਈ ਰਾਮ ਕਹੋ, ਰਹੀਮ ਕਹੋ, ਕ੍ਰਿਸ਼ਨ ਕਹੋ, ਯਾਵੇ ਕਹੋ, ਕੋਈ ਮਰਜ਼ੀ ਕਹੋ, ਸੋਚ ਕੇ ਦੇਖੋ ਇਹ ਇਹਨਾਂ ਦਾ ਟਾਈਮ ਹੈ, ਇਹਨਾਂ ਦੀ ਹਿਸਟਰੀ ਹੈ। ਤੁਸੀਂ ਦੇਖ ਲਓ ਕਿ ਰਾਮ ਚੰਦਰ ਜੀ ਹੋ ਸਕਦਾ ਹਜ਼ਾਰਾਂ ਸਾਲ ਪਹਿਲਾਂ ਆਏ ਹੋਣ, ਜੀਸਸ ਕ੍ਰਾਈਸਟ 2-3 ਹਜ਼ਾਰ ਸਾਲ ਪਹਿਲਾਂ ਆਏ, ਮੁਹੰਮਦ ਸਾਹਿਬ 1400-1500 ਸਾਲ ਪਹਿਲਾਂ ਆਏ, ਗੁਰੂ ਨਾਨਕ ਸਾਹਿਬ 500-600 ਸਾਲ ਪਹਿਲਾਂ ਆਏ। ਇਹਦਾ ਮਤਲਬ ਇਸ ਤੋਂ ਪਹਿਲਾਂ ਜਦੋਂ ਉਹ ਪੈਦਾ ਨਹੀਂ ਸੀ ਹੋਏ, ਇਸ ਧਰਤੀ ਤੇ ਨਹੀਂ ਸੀ ਆਏ, ਉਦੋਂ ਪਰਮਾਤਮਾ ਨਹੀਂ ਸੀ, ਧਰਤੀ ਤਾਂ ਉਦੋਂ ਵੀ ਸੀ, ਕਾਇਨਾਤ ਤਾਂ ਉਦੋਂ ਵੀ ਸੀ, ਪਾਵਰ ਤਾਂ ਉਦੋਂ ਵੀ ਸੀ। ਸੋ ਆਪਾਂ ਜਿਹੜੇ ਨਾਂ ਰੱਖੇ ਨੇ ਪਿਆਰ ਚਾ ਕੇ ਨਾਂ ਰੱਖੇ ਨੇ, ਸੋ ਉਹ ਆਪਾਂ ਗੱਲ ਕਰਦੇ ਹਾਂ ਉਹ ਸੁਪਰੀਮ ਤਾਕਤ ਦੀ ਜਿਹਨੇ ਇਸ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਸੋ ਉਸ ਤਾਕਤ ਦੇ ਉੱਤੇ, ਉਸ ਪਾਵਰ ਦੇ ਵਿੱਚ ਇਹ ਸ਼ਕਤੀ ਹੈ ਕਿ ਉਹਨੇ ਕੁਛ ਨਾ ਕੁਛ ਨਿਯਮ ਬਣਾਏ ਨੇ। ਜਦੋਂ ਉਹਨੇ ਸ੍ਰਿਸ਼ਟੀ ਰਚੀ, ਸ੍ਰਿਸ਼ਟੀ ਬਣਾਈ, ਤਾਂ ਉਹਨੇ ਕੁਛ ਨਿਯਮ ਬਣਾਏ ਨੇ, ਕੁਦਰਤ ਦੇ ਉਹ ਨਿਯਮ ਨੇ, ਅਤੇ ਜਿਨ੍ਹਾਂ 'ਤੇ ਚੱਲ ਕੇ ਜਦੋਂ ਅਸੀਂ ਉਹਨਾਂ ਨਿਯਮਾਂ ਨੂੰ ਫਾਲੋ ਕਰਦੇ ਹਾਂ ਤਾਂ ਸਾਨੂੰ ਜਿਹੜੀ ਹੈਗੀ ਉਹ ਖੁਸ਼ੀ ਮਿਲਦੀ ਹੈ। ਦੇਖ ਲਓ ਜੇ ਆਪਾਂ ਗੱਲ ਕਰੀਏ ਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ, ਬਹੁਤ ਸਾਰੇ ਮੈਜੋਰਿਟੀ ਆਫ ਦਾ ਜਿਹੜੀ ਪੀਪਲ ਲੋਕ ਨੇ, ਉਹ ਕਿਸੇ ਨਾ ਕਿਸੇ ਗੱਲ ਕਰਕੇ ਦੁਖੀ ਨੇ, ਪਰੇਸ਼ਾਨ ਨੇ। ਪਰੇਸ਼ਾਨ ਪੰਜਾਬੀ ਦਾ ਸ਼ਬਦ ਹੈ, ਪਰੇਸ਼ਾਨ ਜਾਂ ਪਰੇਸ਼ਾਨੀਆਂ 'ਚ ਘਿਰੇ ਨੇ। ਪਰੇਸ਼ਾਨ ਨੂੰ ਜੇ ਸੋਚੀਏ, ਪਰੇ ਅਤੇ ਸ਼ਾਨ, ਜਿਹੜਾ ਬੰਦਾ ਕੁਦਰਤ ਦੀ ਸ਼ਾਨ ਤੋਂ ਪਰਾਂ ਹੋ ਜਾਂਦਾ, ਦੂਰ ਹੋ ਜਾਂਦਾ, ਉਹਨੂੰ ਫਿਰ ਦੁੱਖ ਤਕਲੀਫ ਆਉਂਦੇ ਨੇ। ਦੇਖ ਲਓ ਕੁਦਰਤ ਦੀ ਕੀ ਸ਼ਾਨ ਹੈ। ਆਪਾਂ ਦੋ ਆਪਸ਼ਨ ਲੈਂਦੇ ਹਾਂ, ਕੀ ਸਾਨੂੰ ਹੱਕ ਹਲਾਲ ਦੀ ਕਮਾਈ ਖਾਣੀ ਚਾਹੀਦੀ ਹੈ ਕਿ ਹੇਰਾ ਫੇਰੀ ਦੀ, ਦੋ ਹੀ ਚੀਜ਼ਾਂ ਹੋ ਸਕਦੀਆਂ ਨੇ। ਜਦੋਂ ਅਸੀਂ ਹੱਕ ਹਲਾਲ ਦੀ, ਇੱਕ ਬੰਦਾ ਕੰਮ ਖਾਂਦਾ, ਦੂਜਾ ਰੱਬ ਨੂੰ ਯਾਦ ਕਰਦਾ, ਉਹਦੀ ਬੰਦਗੀ ਵੀ ਕਰਦਾ, ਅਤੇ ਉਹਦੀ ਕੁੱਲ ਕਾਇਨਾਤ ਨੂੰ, ਉਹਦੀ ਖਲਕਤ ਨੂੰ, ਉਹਦੀ ਦੁਨੀਆਂ ਨੂੰ, ਉਹਦੀ ਸੁਸਾਇਟੀ ਨੂੰ, ਉਹਦੇ ਲੋਕਾਂ ਨੂੰ ਪਿਆਰ ਵੀ ਕਰਦਾ, ਕੁਛ ਆਪਣਾ ਤਿਲ ਫੁੱਲ ਦਾਨ ਵੀ ਕਰਦਾ, ਸਮੇਂ ਸਿਰ ਉੱਠਦਾ, ਸਮੇਂ ਸਿਰ ਸੌਂਦਾ, ਸਮੇਂ ਸਿਰ ਸਕੂਲ ਜਾਂਦਾ, ਸਮੇਂ ਸਿਰ ਬੱਚਿਆਂ ਦੀ ਪਰਵਰਿਸ਼ ਕਰਦਾ, ਉਸ ਬੰਦੇ ਨੂੰ ਆਪਾਂ ਕੀ ਕਹਾਂਗੇ ਕਿ ਬੰਦਾ ਬੜਾ ਸ਼ਾਨਦਾਰ ਹੈ। ਸ਼ਾਨਦਾਰ ਕਿਉਂ? ਕਿਉਂਕਿ ਕੁਦਰਤ ਦੀ ਸ਼ਾਨ ਜਿਹੜੀਆਂ ਉਹਦੇ ਨਿਯਮ ਸੀਗੇ ਉਹਨੂੰ ਇਹਨੇ ਫਾਲੋ ਕੀਤਾ, ਅਤੇ ਜਦੋਂ ਅਸੀਂ ਉਹਦੇ ਉਲਟ ਚੱਲਦੇ ਹਾਂ, ਦੂਰ ਹੋ ਜਾਂਦੇ ਇਹਨਾਂ ਗੱਲਾਂ ਤੋਂ, ਇਮਾਨਦਾਰੀ ਦੀ ਥਾਂ 'ਤੇ ਹੇਰਾਫੇਰੀ ਕਰਦੇ ਹਾਂ, ਸੱਚ ਬੋਲਣ ਦੀ ਥਾਂ 'ਤੇ ਝੂਠ ਬੋਲਦੇ ਹਾਂ, ਮਿੱਠਾ ਬੋਲਣ ਦੀ ਥਾਂ 'ਤੇ ਉਹ ਠੱਗੀ ਵਿੱਚ ਸ਼ਾਮਿਲ ਕਰ ਲੈਂਦੇ ਹਾਂ, ਕਰੈਕਟਰ ਸਾਡਾ ਥੱਲੇ ਹੋ ਜਾਂਦਾ, ਧੀ ਭੈਣ ਨੂੰ ਗਲਤ ਤਰੀਕੇ ਨਾਲ ਦੇਖਦੇ ਹਾਂ, ਉੱਪਰੋਂ ਕੁਛ ਕਹਿੰਦੇ ਹਾਂ। ਸੋ ਉਹ ਫਿਰ ਕੀ ਹੁੰਦਾ, ਜਦੋਂ ਇਹੋ ਜਿਹਾ ਬੰਦਾ ਹੁੰਦਾ ਕਦੇ ਨਾ ਕਦੇ ਡਿੱਕੇ 'ਚ ਆ ਜਾਂਦਾ, ਅਤੇ ਫਿਰ ਉਹਦੇ ਕੁੱਟਮਾਰ ਪੈਂਦੀ ਹੈ, ਕੁੱਟਮਾਰ ਪੈਂਦੀ ਹੈ, ਅਤੇ ਵੈਸੇ ਵੀ ਮਨ ਅੰਦਰੋਂ ਘਬਰਾ ਜਾਂਦੇ ਜਦੋਂ ਗਲਤ ਕੰਮ ਕਰਦੇ ਹੋ, ਸੋ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਉਹ ਦੁੱਖਾਂ ਦੇ ਵਿੱਚ ਨੇ, ਕਿਸੇ ਨੂੰ ਧੀ ਦਾ ਦੁੱਖ ਹੈ, ਕਿਸੇ ਨੂੰ ਮੁੰਡੇ ਦਾ ਦੁੱਖ ਹੈ, ਕਿਸੇ ਨੂੰ ਨੌਕਰੀ ਦਾ ਦੁੱਖ ਹੈ, ਕਿਸੇ ਨੂੰ ਸਿਹਤ ਦਾ ਦੁੱਖ ਹੈ, ਕਿਸੇ ਨੂੰ ਇੰਪੋਰਟੈਂਸ ਦਾ ਦੁੱਖ ਹੈ, ਕਿਸੇ ਨੂੰ ਹੈਲਥ ਇਸ਼ੂ ਹੈ, ਕਿੰਨੇ ਤਰ੍ਹਾਂ ਦੇ ਬੰਦੇ ਦੇ ਕੋਲ ਪ੍ਰੋਬਲਮਸ ਨੇ ਜਿਹਦੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਸੋ ਉਹਦਾ ਹੱਲ ਇੱਕੋ ਹੀ ਹੈ ਦੁਖੀ ਹੋਣ ਦਾ, ਕਿ ਅਸੀਂ ਕੁਦਰਤ ਦੇ ਨਿਯਮਾਂ ਨੂੰ ਫਾਲੋ ਨਹੀਂ ਕਰਦੇ। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਫਾਲੋ ਕਰਾਂਗੇ ਤਾਂ ਕੋਈ ਕਾਰਨ ਨਹੀਂ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਖੁਸ਼ ਨਾ ਹੋਵੇ। ਉਹਦੇ ਲਈ ਇੱਕ ਜਿਵੇਂ ਕਿਸੇ ਬੰਦੇ ਨੇ ਕਿਹਾ ਸੀ ਨਾ, ਬੰਦ ਕਿਸਮਤ ਕੀ ਕੋਈ ਚਾਬੀ ਨਹੀਂ ਹੋਤੀ, ਜੋ ਕਿਸਮਤ ਹੀ ਮਾੜੀ ਹੈ, ਪੁੱਠੇ ਸਿੱਧੇ ਸੋਚਣੇ ਹੈ, ਬੰਦ ਕਿਸਮਤ ਕੀ ਕੋਈ ਚਾਬੀ ਨਹੀਂ ਹੋਤੀ, ਸੁਖੀ ਉਮੀਦ ਕੀ ਕੋਈ ਡਾਲੀ ਨਹੀਂ ਹੋਤੀ। ਜਿਹਦੀ ਉਮੀਦ ਹੀ ਸੁੱਕ ਜੇ ਉਹ ਫਿਰ ਸੁੱਕੀ ਜਿਹੜੀ ਟਾਹਣੀ ਹੋ ਗਈ ਉਹ ਕਦੇ ਹਰੀ ਹੋ ਨਹੀਂ ਸਕਦੀ। ਬੰਦ ਕਿਸਮਤ ਕੀ ਕੋਈ ਚਾਬੀ ਨਹੀਂ ਹੋਤੀ, ਸੁਖੀ ਉਮੀਦ ਕੀ ਕੋਈ ਡਾਲੀ ਨਹੀਂ ਹੋਤੀ, ਜੋ ਝੁਕ ਜਾਤਾ ਹੈ ਮਾਲਕ ਕੇ ਕਦਮੋਂ ਮੇਂ, ਜੋ ਝੁਕ ਜਾਤਾ ਹੈ ਰੱਬ ਕੇ ਕਦਮੋਂ ਮੇਂ, ਉਸਕੀ ਕਭੀ ਝੋਲੀ ਖਾਲੀ ਨਹੀਂ ਹੋਤੀ। ਜਿਹੜਾ ਬੰਦਾ ਪਰਮਾਤਮਾ ਦੇ ਨਾਲ, ਨੇਚਰ ਦੇ ਨਾਲ, ਸੁਪਰੀਮ ਪਾਵਰ ਦੇ ਨਾਲ ਲੱਗ ਜਾਂਦਾ, ਉਹਨੂੰ ਅੰਡਰਸਟੈਂਡ ਕਰਦਾ, ਉਹ ਫਿਰ ਕਦੇ ਦੁੱਖ ਨਹੀਂ ਹੁੰਦੇ, ਉਹਨੂੰ ਕੋਈ ਤਕਲੀਫਾਂ ਨਹੀਂ ਹੁੰਦੀਆਂ। ਕਿਉਂਕਿ ਦੇਖੋ ਜਿਹੜਾ ਕੁਦਰਤ ਦਾ ਨਿਯਮ ਕੀ ਹੈ, ਪਹਿਲਾ ਨਿਯਮ ਹੈਗਾ, ਮੋਟੇ ਮੋਟੇ ਆਪਾਂ ਨਿਯਮ ਗੱਲ ਕਰਾਂਗੇ, 3-4-5-6 ਜਿੰਨੇ ਵੀ ਹੋ ਸਕੇ। ਪਹਿਲਾ ਨਿਯਮ ਹੁੰਦਾ ਲਾਅ ਆਫ ਵਨਨੈਸ, ਲਾਅ ਆਫ ਯੂਨਿਟੀ, ਯੂਨਿਟੀ ਕਹਿ ਲਓ ਜਾਂ ਵਨਨੈਸ ਕਹਿ ਲਓ। ਇਹਦਾ ਮਤਲਬ ਕੀ ਹੈ ਕਿ ਵੀ ਆਰ ਆਲ ਕੁਨੈਕਟਡ ਥਰੂ ਕ੍ਰੀਏਸ਼ਨ, ਕਿ ਕ੍ਰੀਏਸ਼ਨ ਜਿਹੜੀ ਵੀ ਹੈ, ਕੋਈ ਵੀ ਚੀਜ਼ ਹੈ, ਚਾਹੇ ਆਕਾਸ਼ ਹੈ, ਚਾਹੇ ਹਵਾ ਹੈ, ਧਰਤੀ ਹੈ, ਫਲ ਪੌਦੇ ਨੇ, ਸਰੀਰ ਹੈ, ਜੋ ਵੀ ਹੈ, ਹਰ ਚੀਜ਼ ਦਾ ਦੂਜੀ ਚੀਜ਼ ਦੇ ਨਾਲ ਸੰਬੰਧ ਹੈ। ਜਿਸ ਤਰ੍ਹਾਂ ਆਪਣੀ ਚੇਨ ਹੁੰਦੀ ਹੈ ਨਾ ਸਾਈਕਲ ਦੀ, ਰਫ ਤਰੀਕੇ ਨਾਲ ਚੇਨ ਹੁੰਦੀ ਹੈ ਉਹਦੀ ਇੱਕ ਕੜੀ ਤਾਂ ਹੀ ਉਹ ਸਾਈਕਲ ਚੱਲਦਾ ਕਿਉਂਕਿ ਇੱਕ ਕੜੀ ਦਾ ਦੂਸਰੀ ਕੜੀ ਦੇ ਨਾਲ ਜੋੜ ਹੁੰਦਾ ਮਿਲਾਪ ਹੁੰਦਾ ਇਸੇ ਤਰ੍ਹਾਂ ਹੀ ਅਸੀਂ ਜੋ ਵੀ ਕੰਮ ਕਰਦੇ ਹਾਂ ਉਹਦਾ ਸਮਾਜ ਦੇ ਉੱਤੇ ਉਹਦੇ ਟੋਟਲ ਸੁਸਾਇਟੀ ਦੇ ਉੱਤੇ ਉਹਦਾ ਦੇਸ਼ ਦੇ ਉੱਤੇ ਉਹਦਾ ਦੁਨੀਆਂ ਦੇ ਉੱਤੇ ਅਸਰ ਹੁੰਦਾ ਤੁਸੀਂ ਦੇਖ ਲਓ ਆਪਣਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਗੰਗਾ ਅਤੇ ਜਮਨਾ ਦੋ ਨਦੀਆਂ ਨੇ ਜਮਨਾ ਦੇ ਵਿੱਚ ਜਦੋਂ ਅੱਜ ਤੋਂ ਅਸੀਂ 40-50 ਸਾਲ ਪਹਿਲਾਂ ਗੱਲ ਕਰੀਏ ਪਾਣੀ ਸਾਫ਼ ਹੁੰਦਾ ਸੀ ਅੱਜ ਉਹ ਦਿੱਲੀ ਦੇ ਕੋਲੋਂ ਨਿਕਲੋ ਤਾਂ ਕਿੰਨਾ ਬਦਬੂ ਆਉਂਦਾ ਉਹਦਾ ਕੀ ਹੋਇਆ ਕਿ ਇਕੱਲੇ ਇਕੱਲੇ ਬੰਦੇ ਨੇ ਜਿਹੜਾ ਵੀ ਕੂੜਾ ਕਰਕਟ ਹੋਇਆ ਉੱਥੇ ਹੀ ਸਿੱਟੀ ਗਏ ਪਾਣੀ ਸਿੱਟੀ ਗਏ ਉਹਦਾ ਅਸਰ ਕੀ ਹੋਇਆ ਕਿ ਸਾਰੀ ਦਿੱਲੀ ਦੇ ਵਿੱਚ ਬਦਬੂ ਮਾਰਦੀ ਹੈ ਮੈਂ ਪੋਲੈਂਡ ਗਿਆ ਸੀ ਕੁਝ ਸਾਲ ਪਹਿਲਾਂ ਵਾਰਸਾ ਉੱਥੋਂ ਦੀ ਕੈਪੀਟਲ ਹੈ ਜਦੋਂ ਹੀ ਏਅਰਪੋਰਟ ਤੇ ਉਤਰੇ ਤੇ ਤੁਸੀਂ ਮਹਿਸੂਸ ਕਰੋਗੇ ਚਾਹੇ ਤੁਸੀਂ ਜਾ ਕੇ ਵੀ ਦੇਖ ਲਓ ਕਿ ਸਾਰੇ ਆਕਾਸ਼ ਦੇ ਵਿੱਚ ਤੁਹਾਨੂੰ ਸਿਗਰਟ ਦੀ ਸਾਹ ਲੈਣੇ ਹੋ ਨਾ ਤੁਹਾਨੂੰ ਸਿਗਰਟ ਦੀ ਬਦਬੂ ਆਉਂਦੀ ਹੈ ਕਿਉਂ ਕਿਉਂਕਿ ਉੱਥੇ ਲੋਕ ਹਰ ਬੰਦਾ ਕੁਛ ਸੋਚਦਾ ਹੀ ਨਹੀਂ ਹਰ ਬੰਦਾ ਸਿਗਰਟ ਪੀ ਜਾਂਦਾ ਅਖੀਰ ਦੇ ਵਿੱਚ ਉਹਦਾ ਸੰਬੰਧ ਹੋ ਕੇ ਸਾਰਾ ਵਾਤਾਵਰਨ ਹੀ ਅਸੀਂ ਸਮੋਕ ਦਾ ਭਰਤਾ ਸੋ ਇਸੇ ਤਰ੍ਹਾਂ ਹੀ ਦੇਖ ਲਓ ਹਰ ਚੀਜ਼ ਦਾ ਕਿਵੇਂ ਕੋਈ ਟ੍ਰੀ ਦੀ ਐਗਜ਼ਾਮਪਲ ਲੈ ਲਓ ਟ੍ਰੀ ਦੇ ਵਿੱਚ ਇੱਕ ਜਿਹੜਾ ਪੱਤਾ ਹੈ ਲੀਫ ਹੈ ਲੀਫ ਦਾ ਸੰਬੰਧ ਟਾਹਣੀ ਦੇ ਨਾਲ ਹੈ ਟਾਹਣੀ ਦਾ ਸੰਬੰਧ ਦਰਖਤ ਦੇ ਨਾਲ ਹੈ ਦਰਖਤ ਦਾ ਸੰਬੰਧ ਜੜ ਦੇ ਨਾਲ ਹੈ ਜੜ ਦਾ ਸੰਬੰਧ ਧਰਤੀ ਦੇ ਨਾਲ ਹੈ ਧਰਤੀ ਦਾ ਸੰਬੰਧ ਪਾਣੀ ਦੇ ਨਾਲ ਹੈ ਅਗਨੀ ਦੇ ਨਾਲ ਹੈ ਸੂਰਜ ਦੇ ਨਾਲ ਹੈ ਹੈ ਨਾ ਐਸੇ ਤਰ੍ਹਾਂ ਦੁਨੀਆਂ ਦੇ ਜਿੰਨੇ ਵੀ ਟ੍ਰੀਜ਼ ਨੇ ਜਿੱਥੇ ਮਰਜ਼ੀ ਦੇ ਲਓ ਚਾਹੇ ਉਹ ਪਾਕਿਸਤਾਨ 'ਚ ਨੇ ਚਾਹੇ ਸਾਡੇ ਪੰਜਾਬ ਦੇ ਵਿੱਚ ਨੇ ਚਾਹੇ ਦਿੱਲੀ 'ਚ ਨੇ ਚਾਹੇ ਪੁਰਤਗਾਲ 'ਚ ਨੇ ਯੂਕਰੇਨ 'ਚ ਨੇ ਰਸ਼ੀਆ 'ਚ ਨੇ ਅਮੈਰੀਕਾ 'ਚ ਨੇ ਇੰਗਲੈਂਡ 'ਚ ਨੇ ਉਹ ਸਾਰਿਆਂ ਦੇ ਟ੍ਰੀਜ਼ ਦਾ ਵੀ ਇੱਕ ਦੂਜੇ ਨਾਲ ਸੰਬੰਧ ਹੈ ਸੰਬੰਧ ਕੀ ਹੈ ਕਿ ਉਹ ਜੜ ਦੇ ਉੱਤੋਂ ਪੈਦਾ ਹੁੰਦੇ ਨੇ ਉਹ ਜੜ ਜਿਹੜੀ ਧਰਤੀ ਦੇ ਵਿੱਚ ਹੈ ਧਰਤੀ ਜਿੱਥੇ ਵੀ ਹੈ ਉਹਦੇ ਥੱਲੇ ਪਾਣੀ ਹੈ ਉਹਦੇ ਥੱਲੇ ਸਾਨੂੰ ਬਾਹਰ ਆਕਾਸ਼ ਦੇ ਵਿੱਚ ਹਵਾ ਆਉਂਦੀ ਹੈ ਸੋ ਉਸ ਕਰਕੇ ਜਿਹੜੇ ਨੇ ਉਹ ਦਰਖਤ ਫਲ ਫੁੱਲ ਲੱਗਦੇ ਨੇ ਉਹਨਾਂ ਨੂੰ ਸੋ ਇਸੇ ਕਰਕੇ ਕਿਹਾ ਜਾਂਦਾ ਨਾ ਜੀ ਜੰਤ ਸਭ ਉਸ ਕੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਕੀਏ ਜੇ ਦੂਜਾ ਹੋਈ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਕੁੱਲ ਕਾਇਨਾਤ ਨੂੰ ਉਸ ਸੁਪਰੀਮ ਪਾਵਰ ਨੇ ਪੈਦਾ ਕੀਤਾ ਅਤੇ ਸਾਨੂੰ ਬਣਾਉਣ ਵਾਲਾ ਉਹ ਹੈ ਹਰ ਬੰਦੇ ਨੂੰ ਬਣਾਉਣ ਵਾਲਾ ਉਹ ਹੈ ਤਾਂ ਫਿਰ ਸਾਡੇ ਕੀ ਮਜਾਲ ਹੈ ਕਿ ਅਸੀਂ ਕਿਸੇ ਨੂੰ ਕਹੀਏ ਵੀ ਤੂੰ ਮਾਰ ਹੈ ਤੂੰ ਬੁਰਾ ਤਾਂ ਉਹਨੂੰ ਨਫ਼ਰਤ ਕਰੀਏ ਨਫ਼ਰਤ ਅਸੀਂ ਬੰਦੇ ਨੂੰ ਨਹੀਂ ਸਗੋਂ ਬੰਦੇ ਨੂੰ ਬਣਾਉਣ ਵਾਲੇ ਨਾਲ ਕਰਦੇ ਹਾਂ ਕਿਉਂਕਿ ਇਹੀ ਤਾਂ ਗੱਲ ਕਹੀ ਜਾਂਦੀ ਹੈ ਕਿ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌ ਭਲੇ ਕੌਣ ਮੰਦੇ ਜਦੋਂ ਇੱਕ ਨੂਰ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ ਸਾਰੇ ਬੰਦੇ ਉੱਥੋਂ ਪੈਦਾ ਹੋਏ ਨੇ ਫਿਰ ਅਸੀਂ ਕਿਸੇ ਬੰਦੇ ਨੂੰ ਚੰਗਾ ਜਾਂ ਮੰਦਾ ਕਿਉਂ ਕਹਿ ਸਕਦੇ ਹਾਂ ਸੋ ਇਸ ਕਰਕੇ ਕਿਹਾ ਗਿਆ ਦੇਖੋ ਇਹਦਾ ਲਿੰਕ ਹੈ ਤੁਸੀਂ ਸਿੰਪਲ ਗੱਲ ਹੈ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਫੋਰ ਐਗਜ਼ਾਮਪਲ ਜਦੋਂ ਬਾਜ਼ਾਰ 'ਚ ਜਾਂਦੇ ਹਾਂ ਸਾਨੂੰ ਕੋਈ ਸਾਹਮਣੇ ਆਉਂਦੇ ਬੰਦਾ ਟੱਕਰਦਾ ਜੇ ਅਸੀਂ ਉਹਨੂੰ ਥੋੜ੍ਹੀ ਜਿਹੀ ਸਮਾਈਲ ਦੇ ਦਈਏ ਤਾਂ ਅਗਲਾ ਵੀ ਮੂਹਰੋਂ ਸਮਾਈਲ ਦਿੰਦਾ ਅਤੇ ਜੇ ਅਸੀਂ ਨੀਵੀਂ ਪਾ ਲਈਏ ਅਗਲਾ ਵੀ ਦੂਜੇ ਪਾਸੇ ਨੂੰ ਮੂੰਹ ਕਰ ਲੈਂਦਾ ਅਤੇ ਜੇ ਕੋਈ ਅਸੀਂ ਘੂਰੀ 'ਚ ਬੈਠੀਏ ਝਾਕੀਏ ਵੀ ਉਹ ਬੰਦਾ ਦੇਖੋ ਨਾ ਕੋਈ ਬੰਦਾ ਮੋਟਾ ਹੁੰਦਾ ਜਦੋਂ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਬੰਦਾ ਮੇਰਾ ਫਨ ਤਾਂ ਨਹੀਂ ਰਹਿੰਦਾ ਜਦੋਂ ਤੁਸੀਂ ਥੋੜ੍ਹਾ ਫਨ ਰਹੋ ਉਹ ਵੀ ਤੁਹਾਨੂੰ ਘੂਰ ਕੇ ਝਾਕਦਾ ਹਾਲਾਂਕਿ ਡਿਸਟੈਂਸ ਹੈ 5 ਫੁੱਟ ਦਾ 6 ਫੁੱਟ ਦਾ 10 ਫੁੱਟ ਦਾ ਲੇਕਿਨ ਸਾਡੀ ਸੋਚ ਦਾ ਦੂਜੇ ਦੀ ਸੋਚ 'ਤੇ ਅਸਰ ਹੁੰਦਾ ਸੋ ਇਸ ਕਰਕੇ ਲਾ ਆਫ ਵਨਨੈਸ ਤੋਂ ਲਾ ਆਫ ਯੂਨਿਟੀ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਨੂੰ ਕਦੇ ਵੀ ਕਿਸੇ ਨਾਲ ਨਫ਼ਰਤ ਜਾਂ ਬੁਰਾ ਵਿਚਾਰ ਨਹੀਂ ਰੱਖਣਾ ਚਾਹੀਦਾ ਜਦੋਂ ਅਸੀਂ ਆਪ ਕਿਸੇ ਬਾਰੇ ਮਾੜਾ ਸੋਚਦੇ ਹਾਂ ਆਟੋਮੈਟਿਕਲੀ ਵੀ ਤੁਸੀਂ ਇੱਥੇ ਸੋਚ ਰਹੇ ਹੋ ਉਹ ਜੇ 100 ਕਿਲੋਮੀਟਰ 'ਤੇ ਵੀ ਬੈਠਾ ਉਹਦੇ ਕੋਲ ਵਾਈਬ੍ਰੇਸ਼ਨਸ ਜਾਂਦੀਆਂ ਨੇ ਅਤੇ ਉਹ ਵੀ ਤੁਹਾਡੇ ਬਾਰੇ ਫਿਰ ਮਾੜਾ ਹੀ ਸੋਚਦਾ ਜਦੋਂ ਤੁਸੀਂ ਕਿਸੇ ਬਾਰੇ ਚੰਗਾ ਸੋਚਦੇ ਹੋ ਡੈਫੀਨੇਟਲੀ ਉਹ ਵੀ ਤੁਹਾਡੇ ਬਾਰੇ ਚੰਗਾ ਸੋਚੂਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਰਾਜਾ ਸੀਗਾ ਸ਼ਾਮ ਨੂੰ ਸੈਰ ਕਰਨ ਗਿਆ ਰਾਤ ਦੇ ਉੱਤੇ ਬੈਠਾ ਸੀ ਸਾਰਥੀ ਚਲਾ ਰਿਹਾ ਸੀ ਰਾਤ ਨੂੰ ਨਾਲ ਉਹਦਾ ਵਜ਼ੀਰ ਸੀ ਉਹ ਜਦੋਂ ਸ਼ਾਮ ਨੂੰ ਘੁੰਮਦੇ ਜਾ ਰਹੇ ਸੀਗੇ ਤਾਂ ਉਹ ਇੱਕ ਪਿੰਡ ਦੇ ਵਿੱਚ ਦੀ ਨਿਕਲੇ ਅਤੇ ਉੱਥੇ ਇੱਕ ਵਧੀਆ ਮਕਾਨ ਸੀ ਜਦੋਂ ਉਹਨਾਂ ਨੇ ਰਾਜੇ ਨੇ ਮਕਾਨ ਦੇਖਿਆ ਤਾਂ ਉਹਨੇ ਸਾਰਥੀ ਨੂੰ ਕਿਹਾ ਵੀ ਸਾਰਥੀ ਰਾਤ ਰੋਕ ਸਾਰਥੀ ਨੇ ਰਾਤ ਨੂੰ ਰੋਕਤਾ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਵੀ ਵਜ਼ੀਰ ਇਹ ਜਿਹੜਾ ਮਕਾਨ ਹੈ ਕਿਹਦਾ ਉਹ ਕਹਿੰਦਾ ਜਨਾਬ ਇਹ ਇੱਕ ਸੇਠ ਦਾ ਮਕਾਨ ਹੈ ਬਿਜ਼ਨਸਮੈਨ ਹੈ ਇਹ ਬਾਹਰੋਂ ਚੀਜ਼ਾਂ ਲਿਆ ਕੇ ਇੱਥੇ ਵੇਚਦਾ ਅਤੇ ਅਮੀਰ ਹੈ ਅਤੇ ਇਹਦਾ ਮਕਾਨ ਹੈ ਜਦੋਂ ਉਹਨੇ ਇਹ ਗੱਲ ਕਹੀ ਤਾਂ ਰਾਜਾ ਕਹਿੰਦਾ ਵਜ਼ੀਰ ਯਾਰ ਮੈਨੂੰ ਪਤਾ ਨਹੀਂ ਮੈਨੂੰ ਠੀਕ ਨਹੀਂ ਲੱਗਿਆ ਇਹਦਾ ਮਕਾਨ ਢਾ ਦਿਓ ਹੁਣ ਇਹ ਤਾਂ ਕੋਈ ਇੱਥੇ ਪਾਰਲੀਮੈਂਟਰੀ ਸਿਸਟਮ ਤਾਂ ਹੈ ਨਹੀਂ ਡੈਮੋਕ੍ਰੈਟਿਕ ਗੌਰਮੈਂਟ ਤਾਂ ਹੈ ਨਹੀਂ, ਉੱਥੋਂ ਰਾਜੇ ਹੁੰਦੇ ਸੀ, ਮੋਨੋਪੋਲੀ ਹੁੰਦੀ, ਜੋ ਕਹਿਤਾ ਉਹਨੂੰ ਤੁਸੀਂ ਕੁਐਸਚਨ ਨਹੀਂ ਕਰ ਸਕਦੇ, ਦੈਟ ਇਜ਼ ਦਾ ਉਹਦੇ ਮੂੰਹ ਚੋਂ ਨਿਕਲੀ ਗੱਲ 100% ਉਹੀ ਤੁਹਾਨੂੰ ਫਾਲੋ ਕਰਨੀ ਪੈਂਦੀ ਹੈ, ਚੰਗੀ ਹੋਵੇ ਜਾਂ ਮਾੜੀ ਹੋਵੇ। ਜਦੋਂ ਉਹਨੇ ਕਿਹਾ ਵਜ਼ੀਰ ਨੂੰ ਇਹਦਾ ਮਕਾਨ ਢਾਹ ਦਿਓ, ਵਜ਼ੀਰ ਸਿਆਣਾ ਸੀਗਾ, ਉਹ ਕਹਿੰਦਾ ਜੀ ਠੀਕ ਹੈ ਸਰ, ਬਿਲਕੁਲ ਢਾਹ ਦਿੰਦੇ ਹਾਂ, ਹੁਣ ਰਾਤ ਹੋ ਗਈ, ਮੈਂ ਸਵੇਰੇ ਨੂੰ ਲੈ ਕੇ ਸੈਨਿਕਾਂ ਨੂੰ ਲੈ ਕੇ ਆਊਂਗਾ ਅਤੇ ਮਕਾਨ ਢਾਹ ਦੂੰਗਾ। ਗੱਲ ਖਤਮ ਹੋ ਗਈ। ਉਹ ਰਾਜਾ ਵਾਪਸ ਆਇਆ, ਵਾਪਸ ਆ ਕੇ ਆਪਣੇ ਮਹਿਲ ਚਲਿਆ ਗਿਆ। ਵਜ਼ੀਰ ਸੋਚਦਾ ਸੀ, ਕਿਉਂਕਿ ਵਜ਼ੀਰ ਬੜਾ ਇੰਟੈਲੀਜੈਂਟ ਸੀ, ਉਹ ਫਿਲਾਸਫਰ ਸੀਗਾ, ਡੀਪ ਸੋਚਣ ਵਾਲਾ ਸੀ, ਉਹਨੇ ਸੋਚਿਆ ਵੀ ਰਾਜੇ ਨੇ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ, ਹਮੇਸ਼ਾ ਲੋਕਾਂ ਨੂੰ ਹੈਲਪ ਕਰਦਾ, ਉਹਨਾਂ ਨੂੰ ਦੁੱਖ ਸੁੱਖ ਦੇ ਵਿੱਚ ਖੜਾ ਹੁੰਦਾ, ਪੁੰਨ ਦਾਨ ਕਰਦਾ, ਰੱਬ ਦੀ ਬੰਦਗੀ ਕਰਦਾ। ਵੀ ਇਹ ਅੱਜ ਅਚਾਨਕ ਇਹਨੂੰ ਕੀ ਹੋ ਗਿਆ? ਵੀ ਕਹਿੰਦਾ ਉਹਦਾ ਮਕਾਨ ਢਾਹ ਦਿਓ। ਉਹਨੇ ਕਿਹਾ ਵੀ ਦੇਅਰ ਮਸਟ ਬੀ ਸਮਥਿੰਗ ਰੋਂਗ, ਮੈਂ ਇਸ ਟੋਪਿਕ 'ਤੇ ਆਉਣਾ, ਤੁਹਾਨੂੰ ਇਸ ਟੋਪਿਕ 'ਤੇ ਲਿਆਉਣਾ। ਜਦੋਂ ਉਹਨੇ ਕਿਹਾ ਸਮਥਿੰਗ ਇਜ਼ ਰੋਂਗ, ਉਹ ਵਜ਼ੀਰ ਆਪਣੇ ਘਰ ਜਾਣ ਦੀ ਥਾਂ 'ਤੇ ਰਾਜਾ ਦਾ ਚਲਾ ਗਿਆ ਮਹਿਲ ਦੇ ਵਿੱਚ। ਵਜ਼ੀਰ ਉਹ ਸੇਠ ਦੇ ਘਰ ਆ ਗਿਆ ਰਾਤ ਨੂੰ। ਜਦੋਂ ਸੇਠ ਨੇ ਦਰਵਾਜ਼ਾ ਖੋਲ੍ਹਿਆ ਅਤੇ ਵਜ਼ੀਰ ਕਹਿੰਦਾ ਸੇਠ ਸਾਹਿਬ, ਸੱਚੋ ਸੱਚ ਗੱਲ ਦੱਸਿਓ, ਤੁਸੀਂ ਰਾਜੇ ਬਾਰੇ ਕੋਈ ਮਾੜੀ ਸੋਚਦੇ ਹੋ? ਤੁਹਾਡੀ ਕੋਈ ਭਾਵਨਾ ਮਾੜੀ ਹੈ? ਉਹ ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਨਹੀਂ ਨਹੀਂ, ਧਿਆਨ ਨਾਲ ਸੋਚੋ, ਗੌਰ ਦੇ ਨਾਲ ਸੋਚੋ, ਤੁਸੀਂ ਕੋਈ ਰਾਜੇ ਬਾਰੇ ਮਾੜਾ ਸੋਚਦੇ ਹੋ? ਕਿਉਂਕਿ ਰਾਜੇ ਨੇ ਮੈਨੂੰ ਹੁਕਮ ਦਿੱਤਾ ਕਿ ਸਵੇਰੇ ਨੂੰ ਤੇਰਾ ਮਕਾਨ ਢਾਉਣਾ। ਅਤੇ ਰਾਜਾ ਮਕਾਨ ਕਿਉਂ ਢਾਉਣਾ ਉਹਨੇ? ਤੂੰ ਕੋਈ ਸੋਚ ਕੇ ਦੇਖ ਵੀ ਤੂੰ ਕੋਈ ਮਾੜਾ ਸੋਚਿਆ। ਸੇਠ ਨੇ ਮੱਥੇ 'ਤੇ ਰੱਖਿਆ ਹੱਥ, ਉਹ ਕਹਿੰਦਾ ਹਾਂਜੀ ਹਾਂ 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 ਯਾਦ ਆ ਗਿਆ ਜੀ, ਯਾਦ ਆ ਗਿਆ। ਕਹਿੰਦਾ ਅਸਲ 'ਚ, ਸੇਠ ਕਹਿੰਦਾ ਅਸਲ ਦੇ ਵਿੱਚ ਪਿਛਲੇ ਸਾਲ ਜਦੋਂ ਸਾਰੇ ਦੇਸ਼ ਦੇ ਵਿੱਚ ਇਹ ਰਿਊਮਰ ਹੋ ਗਿਆ, ਫੈਲ ਗਈ ਗੱਲ ਕਿ ਰਾਜਾ ਤਾਂ ਅਖੀਰਲੇ ਸਾਹ 'ਤੇ ਇਹਦਾ ਮਰਨ ਵਾਲਾ ਹੀ ਹੈ, ਅਤੇ ਮੈਂ ਸੋਚਿਆ ਵੀ ਰਾਜਾ ਜਦੋਂ ਦਫਨਾਉਣਗੇ ਤਾਂ ਇਹ ਮਾੜੀਆਂ ਮੋਟੀਆਂ ਲੱਕੜਾਂ 'ਤੇ ਤਾਂ ਇਹਨੇ ਦਫਨਾਉਣਾ ਨਹੀਂ, ਇਹਨੂੰ ਤਾਂ ਕੀਮਤੀ ਲੱਕੜਾਂ ਦੇ ਵਿੱਚ ਇਹਨੂੰ ਦਫਨਾਇਆ ਜਾਣਾ। ਸੋ ਮੈਂ ਦੂਸਰੇ ਸ਼ਹਿਰ 'ਚੋਂ ਜਾ ਕੇ ਚੰਦਨ ਦੀਆਂ ਲੱਕੜਾਂ ਖਰੀਦਣੀਆਂ, ਵੀ ਜਦੋਂ ਰਾਜਾ ਮਰੂਗਾ, ਲੱਕੜਾਂ ਕਿਸੇ ਕੋਲ ਹੋਰ ਹੈ ਨਹੀਂ, ਮੈਂ ਆਪਣੀ ਮਰਜ਼ੀ ਦਾ ਰੇਟ ਲਊਂਗਾ ਅਤੇ ਮੈਂ ਕਾਫੀ ਸਾਰੇ ਪੈਸੇ ਕਮਾਊਂਗਾ। ਕਹਿੰਦਾ ਪਰ ਹੋਇਆ ਕਿ ਦੋ ਕੁ ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਰਾਜਾ ਤਾਂ ਬਿਲਕੁਲ ਠੀਕ ਹੋ ਗਿਆ। ਕਹਿੰਦਾ ਹੁਣ ਜਦੋਂ ਮੈਂ ਆਪਣੇ ਗੋਦਾਮ ਦੇ ਵਿੱਚ ਗੋਡਾਊਨ 'ਚ ਜਾਂਦਾ, ਉੱਥੇ ਉਹ ਚੰਦਨ ਦੀਆਂ ਲੱਕੜਾਂ ਨੂੰ ਦੇਖਦਾ ਅਤੇ ਮੈਨੂੰ ਗੁੱਸਾ ਆ ਜਾਂਦਾ ਵੀ ਰਾਜਾ ਠੀਕ ਠਾਕ ਹੈ, ਮੇਰੀਆਂ ਚੰਦਨ ਦੀਆਂ ਲੱਕੜਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ। ਵੀ ਹੇ ਸੱਚੇ ਪਾਤਸ਼ਾਹ, ਹੇ ਰੱਬਾ, ਤੂੰ ਘੱਟੋ ਘੱਟ ਰਾਜੇ ਨੂੰ ਛੇਤੀ ਮਾਰ ਦੇ, ਇਹਦੀ ਮੌਤ ਛੇਤੀ ਆ ਜੇ, ਕਿਸੇ ਹੋਰ ਤਰੀਕੇ ਨਾਲ ਆ ਜੇ, ਤਾਂ ਕਿ ਮੈਂ ਤਾਂ ਆਪਣੇ ਪੈਸੇ ਕਮਾਵਾਂ, ਮੇਰਾ ਕਿੰਨਾ ਨੁਕਸਾਨ ਹੋ ਰਿਹਾ। ਵਜ਼ੀਰ ਕਹਿੰਦਾ ਬਸ ਆਹੀ ਗੱਲ ਹੈ। ਕਹਿੰਦਾ ਭਾਈ ਸਾਹਿਬ, ਸੇਠ ਜੀ ਸੋਚੋ, ਤੁਸੀਂ ਆਪਣੇ ਫਾਇਦੇ ਦੇ ਲਈ ਕਿਸੇ ਦਾ ਨੁਕਸਾਨ ਕਰਦੇ ਹੋ। ਇਹ ਰਾਜਾ ਜਿਹੜਾ ਕਿ ਲੋਕ ਦਿਨ ਰਾਤ ਇਹਨੂੰ ਸੀਸਾਂ ਦਿੰਦੇ ਨੇ, ਅਰਦਾਸਾਂ ਕਰਦੇ ਨੇ, ਇਹਦੀ ਲੰਬੀ ਉਮਰ ਹੋਵੇ, ਕਿਉਂਕਿ ਇਹ ਸਮਾਜ ਦੀ, ਲੋਕਾਂ ਦੀ ਭਲਾਈ ਦਾ ਕੰਮ ਕਰਦਾ ਹੈ, ਅਤੇ ਤੁਸੀਂ ਆਪਣੇ ਚੰਦ ਪੈਸਿਆਂ ਨੂੰ ਕਮਾਉਣ ਦੇ ਲਈ, ਆਪਣੇ ਪੈਸਿਆਂ 'ਚ ਵਾਧਾ ਕਰਨ ਲਈ ਤੁਸੀਂ ਉਹਦੀ ਮੌਤ ਮੰਗ ਰਹੇ ਹੋ, ਔਰ ਨਾ ਮੌਤ ਤੁਹਾਡੇ ਹੱਥ 'ਚ ਹੈ, ਮੌਤ ਦੇ ਟਾਈਮ ਨਿਸ਼ਚਿਤ ਹੈ। ਜਦੋਂ ਵਜ਼ੀਰ ਨੇ ਉਹਨੂੰ ਇਹ ਗੱਲ ਸਮਝਾਈ, ਸੇਠ ਦੀਆਂ ਅੱਖਾਂ 'ਚ ਹੰਝੂ ਆ ਗਏ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹਨੇ ਰੋ ਕੇ ਰੱਬ ਕੋਲ ਅਰਦਾਸ ਕੀਤੀ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ, ਮੈਂ ਬਹੁਤ ਘਟੀਆਂ, ਮੈਂ ਰਾਜੇ ਬਾਰੇ ਇੰਨੀਆਂ ਗਲਤ ਗੱਲਾਂ ਸੋਚੀਆਂ, ਰਾਜੇ ਨੇ ਤਾਂ ਪਰਜਾ ਨੂੰ ਪੂਰਾ ਖੁਸ਼ ਕੀਤਾ ਵੈ, ਆਪਣੀ ਹੱਕ ਲਾਲ ਦੀ ਕਮਾਈ ਖਾਂਦਾ, ਜੋ ਵੀ ਕੋਈ ਦੁੱਖ ਹੈ, ਕਿਸੇ ਨੂੰ ਕੋਈ ਤਕਲੀਫ ਹੈ, ਉਹਦੀ ਪੂਰੀ ਦੱਬ ਕੇ ਮਦਦ ਕਰਦਾ, ਅਤੇ ਮੈਂ ਇਹਦੇ ਬਾਰੇ ਇੰਨਾ ਨੈਗੇਟਿਵ ਸੋਚਿਆ, ਮੈਨੂੰ ਤੂੰ ਮਾਫ਼ ਕਰ ਦੇ ਸੱਚੇ ਪਾਤਸ਼ਾਹ, ਰਾਜੇ ਦੀ ਤਾਂ ਲੰਬੀ ਉਮਰ ਹੋਵੇ, ਇਹ ਜਿਹਾ ਰਾਜਾ ਤਾਂ ਸਾਨੂੰ ਚਾਹੀਦਾ। ਜਦੋਂ ਉਹਨੇ ਇਹ ਗੱਲ ਕਹੀ, ਅਰਦਾਸ ਕੀਤੀ, ਵਜ਼ੀਰ ਆਪਣੇ ਮਹਿਲ 'ਚ ਆ ਗਿਆ ਵਾਪਸ, ਅਤੇ ਦੂਜੇ ਦਿਨ ਸਵੇਰੇ ਸਵੇਰੇ ਵਜ਼ੀਰ ਰਾਜੇ ਕੋਲ ਜਾਂਦਾ, ਅਤੇ ਰਾਜਾ ਉਹਨੂੰ ਕਹਿੰਦਾ ਗੱਲ ਸੁਣ ਵਜ਼ੀਰ, ਯਾਰ ਤੈਨੂੰ ਮੈਂ ਕੱਲ੍ਹ ਕਿਹਾ ਸੀ ਉਹਦਾ ਮਕਾਨ ਢਾਹ ਦੀ, ਤੂੰ ਢਾਹਿਆ? ਕਹਿੰਦਾ ਹਾਂਜੀ ਜਨਾਬ, ਬਸ ਮੈਂ ਹੁਣ ਸੈਨਿਕਾਂ ਨੂੰ ਲੈ ਕੇ ਉੱਧਰ ਹੀ ਚੱਲਿਆ ਢਾਉਣ ਲਈ। ਕਹਿੰਦਾ ਯਾਰ ਗੱਲ ਸੁਣ, ਰੁਕ ਜਾ ਇੱਕ ਮਿੰਟ। ਕਹਿੰਦਾ ਮੈਂ ਸਾਰੀ ਅਸੂਤਾ ਨਹੀਂ, ਮੈਂ ਸੋਚਦਾ ਯਾਰ ਮੈਂ ਉਹ ਸੇਠ ਨੂੰ ਜਾਣਦਾ ਨਹੀਂ, ਕਰਦਾ ਨਹੀਂ, ਬੰਦਾ ਆਪਣੀ ਮਿਹਨਤ ਦੀ ਕਮਾਈ ਕਰਦਾ, ਕਮਾਈ ਕਰਕੇ ਉਹਨੇ ਇੰਨਾ ਵਧੀਆ ਮਕਾਨ ਬਣਾਇਆ, ਸਾਡੇ ਪਿੰਡ ਦੀ, ਸਾਡੇ ਸ਼ਹਿਰ ਦੀ ਕਿੰਨੀ ਖੂਬਸੂਰਤੀ ਆ, ਉਹਦੇ ਨਾਲ ਵਾਧਾ ਹੁੰਦਾ, ਮੈਂ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਆ ਗਿਆ ਮਕਾਨ ਢਾਹ ਦੇਣਾ, ਤੂੰ ਐਂ ਕਰ, ਤੂੰ ਢਾਈ ਨਾ ਯਾਰ ਮਕਾਨ ਰਹਿਣ ਦੇ। ਸੋ ਕਹਿਣ ਦਾ ਮਤਲਬ ਕਿ ਉੱਧਰੋਂ ਮਾੜੀ ਸੋਚ ਆਈ, ਉੱਧਰੋਂ ਰਾਜੇ ਦੀ ਆ ਗਈ, ਉੱਧਰੋਂ ਚੰਗੀ ਉਹਨੇ ਪਛਚਾਤਾਪ ਕੀਤਾ, ਰਾਜੇ ਨੇ ਕਿਹਾ ਮਕਾਨ ਨਾ ਢਾਓ। ਇਹ ਕੁਦਰਤ ਦਾ ਇੱਕ ਸਿਧਾਂਤ ਹੈ, ਕੁਦਰਤ ਦਾ ਇਹ ਸਿਧਾਂਤ ਹੈ ਕਿ ਸਾਨੂੰ ਕੋਈ ਵੀ ਕੰਮ ਜਦੋਂ ਅਸੀਂ ਕਰਦੇ ਹਾਂ ਨਾ, ਜਦੋਂ ਅਸੀਂ ਚੰਗਾ ਕਰਦੇ ਹਾਂ, ਉਹਨੂੰ ਦੇਖ 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 ਕੇ ਲੋਕ ਚੰਗੇ ਕੰਮ ਸ਼ੁਰੂ ਕਰ ਦਿੰਦੇ, ਅਤੇ ਜਦੋਂ ਅਸੀਂ ਬੁਰਾ ਕੰਮ ਕਰਦੇ ਹਾਂ ਤਾਂ ਲੋਕ ਦੇਖ 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 ਕੇ ਉਹ ਬੁਰਾ ਕੰਮ ਸ਼ੁਰੂ ਕਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ ਦੀ ਇਗਜ਼ਾਮਪਲ ਆਪਣੇ ਕੋਲ ਸਾਹਮਣੇ ਹੈ। ਜਦੋਂ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਕੁਛ ਪੈਸੇ ਦਿੱਤੇ ਕਿ ਵਪਾਰ ਕਰਿਆ, ਬਿਜ਼ਨਸ ਕਰਿਆ, ਅਤੇ ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ, ਅਤੇ ਉਹਨਾਂ ਨੇ ਬਿਜ਼ਨਸ ਕਰਨ ਦੀ ਥਾਂ 'ਤੇ ਉਹ ਜਿੰਨੇ ਵੀ ਪੈਸੇ ਸੀ ਸਾਧੂਆਂ ਨੂੰ ਖਵਾਤੇ। ਉਹ ਦਸਾਂ ਹੱਕ ਲਾਲ ਦੀ ਕਮਾਈ ਕਰਦੇ ਸੀਗੇ ਅਤੇ ਲੰਗਰ ਛਕਾਉਂਦੇ ਸੀਗੇ। ਤੁਸੀਂ ਦੇਖ ਲਓ, ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਜਿਹੜੀ ਰੀਤ ਚਲਾਈ ਸੀਗੀ, ਫੀਰਿੰਗ ਜਿਹੜੀ ਸੀਗੀ, ਅੱਜ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਖ ਤਕਲੀਫ ਜਿੱਥੇ ਵੀ ਹੁੰਦੀਆਂ ਨੇ ਉੱਥੇ ਲੰਗਰ ਦੀ ਪ੍ਰਥਾ ਹੈ। ਸ਼ੁਰੂ ਇੱਕ ਨੇ ਕੀਤੀ ਅਤੇ ਉਹਦੀ ਵਾਈਬ੍ਰੇਸ਼ਨ ਚੱਲਦੀ ਚੱਲਦੀ ਚੰਗੀ ਗੱਲ ਦੀ ਹੋ ਗਈ। ਅਤੇ ਜੇ ਅਸੀਂ ਉਹਨੂੰ ਮਾੜੀ ਗੱਲ ਕਰੀਏ, ਮੈਂ ਤੁਹਾਨੂੰ ਜਮਨਾ ਦੀ ਇਗਜ਼ਾਮਪਲ ਦਿੱਤੀ ਹੈ ਕਿ ਇੱਕ ਨੇ ਕੂੜਾ ਸਿੱਟਿਆ, ਦੂਜੇ ਨੇ ਸਿੱਟਿਆ, ਤੀਜੇ ਨੇ ਸਿੱਟਿਆ, ਹੌਲੀ ਹੌਲੀ ਸਾਰੀ ਬਦਬੂ ਆਉਣ ਲਈ ਸ਼ੁਰੂ ਹੋ ਗਈ। ਤੁਹਾਨੂੰ ਮੈਂ ਵਾਰਸਾ ਦੀ ਇਗਜ਼ਾਮਪਲ ਦਿੱਤੀ ਪੋਲੈਂਡ ਦੀ, ਵੀ ਇੱਕ ਸਮੋਕ ਕਰਦਾ, ਦੂਜਾ ਕਰਦਾ, ਉਹ ਸੋਚਦਾ ਹੀ ਨਹੀਂ, ਸਾਰਾ ਆਕਾਸ਼ ਹੀ ਸਮੋਕ ਦੇ ਨਾਲ ਭਰ ਦਿੱਤਾ। ਸੋ ਇਸ ਕਰਕੇ ਤਾਂ ਆਪਾਂ ਪਾਕਿਸਤਾਨ ਦੀ ਇਗਜ਼ਾਮਪਲ ਲੈ ਲਓ, ਈਦੀ ਸਾਹਿਬ ਨੇ, ਮੈਨੂੰ ਪੂਰਾ ਨਾਂ ਤਾਂ ਦਿਮਾਗ 'ਚੋਂ ਨਿਕਲ ਗਿਆ, ਈਦੀ ਦੀਆਂ ਬਹੁਤ ਸਾਰੀਆਂ ਬੈਂਸ ਹੋਸਪਿਟਲਸ ਦੇ ਵਿੱਚ ਨੇ। ਉਹ ਇੱਕ ਛੋਟਾ ਜਿਹਾ ਬੰਦਾ ਸੀਗਾ, ਉਹਦੀ ਸੇਵਾ ਦਾ ਭਾਵ ਸੀ, ਉਹਨੂੰ ਦੇਖ 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 ਕੇ ਅੱਜ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡੀ ਇਹ ਚੈਰਿਟੀ ਹੈ ਈਦੀ ਸਾਹਿਬ ਦੀ। ਹੁਣ ਮੇਰੇ ਖਿਆਲ 5-6 ਸਾਲ ਪਹਿਲਾਂ ਅਬਦੁਲ ਸਤਾਰ ਈਦੀ ਜਾ ਕੇ ਤੁਸੀਂ ਗੂਗਲ ਕਰਕੇ ਦੇਖ ਲਓ, ਇੰਨੇ ਪਾਪੂਲਰ ਹੋਏ ਨੇ। ਤੁਸੀਂ ਇਮਰਾਨ ਖਾਨ ਦੀ ਲੈ ਲਓ, ਮੇਰੇ ਨਾਲ ਨਾ ਹੀ ਪਾਇਓ, ਮੈਂ ਪੋਲੀਟੀਕਲ ਗੱਲ ਨਹੀਂ ਕਰਦਾ। ਇਮਰਾਨ ਖਾਨ ਨੇ ਆਪਣੀ ਮਾਂ ਦੀ ਯਾਦ ਦੇ ਵਿੱਚ ਆਪਣੇ ਕ੍ਰਿਕਟ ਜਿੰਨੇ ਕੁ ਪੈਸੇ ਬਣਾਏ ਸੀ ਸਰਕਾਰਾਂ ਨਾਲ ਮਿਲ ਕੇ, ਹਸਪਤਾਲ ਬਣਾਇਆ, ਉਹਨੇ ਯੂਨੀਵਰਸਿਟੀ ਬਣਾਈ। ਮੈਂ ਨਹੀਂ ਕਹਿੰਦਾ ਪੋਲੀਟੀਕਲ ਕੀ ਹੈ, ਮੇਰਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਮੈਂ ਤਾਂ ਇਹ ਕਹਿੰਦਾ ਵੀ ਉਹਨੇ ਚੰਗਾ ਕੰਮ ਕੀਤਾ, ਉਹ ਚੰਗੇ ਕੰਮ ਨੂੰ ਲੋਕ ਯਾਦ ਰੱਖਣਗੇ, ਉਹਨੂੰ ਦੇਖ ਦੇਖ ਕੇ ਕਈਆਂ ਨੇ ਹੋਰ ਵੀ ਚੰਗੇ ਕੰਮ ਕੀਤੇ ਹੋਣਗੇ। ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਬੰਦੇ ਨਾਲ ਵਧੀਆ ਬੋਲੀਏ, ਸਮਾਈਲ ਦੇਈਏ, ਕਿਸੇ ਬਾਰੇ ਮਾੜਾ ਨਾ ਸੋਚੀਏ, ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ। ਉਮਰ ਤਾਂ ਸਾਡੀ ਲਿਮਿਟਡ ਹੈ, ਮੈਂ ਪਹਿਲਾਂ ਕਿਹਾ ਵੀ ਜਿੱਦਣ ਪੈਦਾ ਕੀਤਾ ਸਾਡੀ ਮੌਤ ਵੀ ਨਾਲ ਹੀ ਲਿਖਤੀ, ਕਿਸ ਦਿਨ ਸਾਡੇ ਕਿੰਨੇ ਸਾਹ ਆਉਣੇ ਨੇ। ਇਸ ਕਰਕੇ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇ। ਇਹ ਥੋੜ੍ਹੇ ਜਿਹੇ ਸਾਹ ਮਿਲੇ ਨੇ ਸਾਨੂੰ, ਸਾਰਾ ਦਿਨ ਹੇਰਾ ਫੇਰੀਆਂ, ਝੂਠ ਫਰੇ, ਨਿੰਦਿਆ ਚੁਗਲੀ, ਚਲਾਕੀਆਂ, ਕਾਮ ਦੇ ਮਗਰ ਭੱਜੇ ਫਿਰਦੇ ਹਾਂ, ਦਾਰੂ ਦੇ ਮਗਰ ਭੱਜੇ ਫਿਰਦੇ ਹਾਂ, ਹੈਂਜੀ ਉਹਦੇ ਨਾਲ ਸਰੀਰ ਗੱਲ ਹੀ ਜਾਂਦੇ ਹਾਂ। ਸੋ ਇਸ ਕਰਕੇ ਚੰਗੇ ਕੰਮ ਕਰੋ ਤਾਂ ਕਿ ਲੋਕ ਤੁਹਾਨੂੰ, ਤੁਹਾਡੇ ਬੱਚੇ ਵੀ ਤੁਹਾਨੂੰ ਯਾਦ ਰੱਖਣ, ਤੁਹਾਡੇ ਗ੍ਰੈਂਡ ਕਿਡਸ ਵੀ ਤੁਹਾਨੂੰ ਯਾਦ ਰੱਖਣ, ਤੁਹਾਡਾ ਸਮਾਜ ਵੀ ਤੁਹਾਨੂੰ ਯਾਦ ਰੱਖਿਆ ਕਿ ਬੰਦਾ ਵਧੀਆ ਹੁੰਦਾ ਸੀਗਾ। ਨਹੀਂ ਤਾਂ ਇੱਥੇ ਆ ਕੇ ਰੋਜ਼ ਹੀ ਮਰੀ ਜਾਂਦੇ ਨੇ, ਕੌਣ ਹੂ ਕੇਅਰਸ। ਮੂੰਹ 'ਤੇ ਦਾਲਾ ਜ਼ਰੂਰ ਮੱਥਾ ਟੇਕਣ ਲੱਗੇ, ਕਹਿ ਆਉਂਦਾ ਜਦੋਂ ਆਰਤੀ ਦੇ ਮੂਹਰੇ ਫੁੱਲ ਵੀ ਰੱਖ ਦਿੰਦੇ ਹਾਂ ਵੀ ਬਹੁਤ ਬਹੁਤ ਭਲਾਵਾਨ ਸੀਗਾ, ਘਰੇ ਜਾ ਕੇ ਪੁੱਛੋ ਲੱਗਦਾ ਚੰਗਾ ਖਹਿੜਾ ਛੁੱਟ ਗਿਆ, ਇਹਨੇ ਬੜਾ ਤੰਗ ਕੀਤਾ ਵਾ ਸੀਗਾ। ਸੋ ਇਸ ਕਰਕੇ ਚੰਗੇ ਕੰਮ ਕਰੋ, ਕਿਉਂਕਿ ਸਾਨੂੰ ਜੋ ਵੀ ਅਸੀਂ ਕੰਮ ਕਰਦੇ ਹਾਂ ਨਾ, ਜੋ ਵੀ ਅਸੀਂ ਕੰਮ ਕਰਦੇ ਹਾਂ, ਇਹ ਨਾ ਦੇਖੋ, ਇਹ ਹਮੇਸ਼ਾ ਦਿਮਾਗ ਸੋਰੀ ਇਹ ਹਮੇਸ਼ਾ ਦਿਮਾਗ 'ਚ ਰੱਖੋ ਕਿ ਮੈਨੂੰ ਕੋਈ ਦੇਖਣ ਵਾਲਾ ਮੇਰੇ ਅੰਦਰ ਹੀ ਬੈਠਾ, ਉਹ ਪਰਮਾਤਮਾ। ਸੋ ਇਸੇ ਕਰਕੇ ਕਿਹਾ ਜਾਂਦਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ। ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਜਿਹੜਾ 4 ਸਾਲ ਦਾ ਜਵਾਕ ਬਿਠਾ ਦਈਏ ਨਾ, ਸਾਡਾ ਗੁਆਂਢੀ ਬੈਠਾ ਹੋਵੇ, ਅਸੀਂ ਚੋਰੀ ਨਹੀਂ ਕਰਦੇ ਵੀ ਉਹ ਦੇਖ ਰਿਹਾ ਸਾਨੂੰ, ਜਾਂ ਉਹ ਕੈਮਰਾ ਲੱਗਿਆ ਹੁਣ ਚੀਜ਼ ਨਹੀਂ, ਕੈਮਰਾ ਲੱਗਿਆ ਉਹ ਚੀਜ਼ ਨਹੀਂ ਚੱਕਣੀ। ਪਰ ਜਿਹੜਾ ਬੰਦਾ ਬਿਨਾਂ ਕੈਮਰੇ ਤੋਂ ਹੀ ਸਾਨੂੰ ਦੇਖ ਰਿਹਾ, ਉਹਦੀ ਅਸੀਂ ਕਦੋਂ ਪਰਵਾਹ ਕਰਦੇ ਹਾਂ? ਉਹਦੀ ਪਰਵਾਹ ਨਾ ਕਰਕੇ ਹੀ ਉਹਨੂੰ ਅਸੀਂ ਇਗਨੋਰ ਕਰਦੇ ਹਾਂ, ਜਿਸ ਕਰਕੇ ਕਦੇ ਸਰੀਰ ਦੇ ਵਿੱਚ ਆਪਾਂ ਸ਼ਰਾਬ ਪਾ ਲੈਣਾ, ਮਿਆਸ ਪਾ ਲੈਣੇ ਆ, ਨਿੰਦਿਆ ਚੁਗਲੀ ਪਾ ਲੈਣੇ ਆ, ਬਦਕਾਰੀਆਂ ਪਾ ਲੈਣੇ ਆ, ਇਸ ਕਰਕੇ ਸਾਨੂੰ ਭੁਗਤਣਾ ਪੈਂਦਾ। ਸੋ ਇਸ ਕਰਕੇ ਇਹ ਖਿਆਲ ਰੱਖੋ ਕਿ ਆਪਣੀ ਕੰਪਨੀ ਵਧੀਆ ਬਣਾਓ। ਕੰਪਨੀ ਜਦੋਂ ਚੰਗੀ ਹੋਊਗੀ ਫਿਰ ਚੰਗੀਆਂ ਗੱਲਾਂ ਕਰੋਗੇ। ਜੇ ਸੇਠਾਂ ਨਾਲ ਕੰਪਨੀ ਹੋ ਜੂਗੀ, ਹਰ ਵਕਤ ਤੁਹਾਨੂੰ ਐਂ ਹੋਣਗੇ, ਇੱਕ ਮਕਾਨ ਲੈ ਲਓ, ਦੋ ਲੈ ਲਓ, 10 ਲੈ ਲਓ, ਆਹ ਬਿਜ਼ਨਸ ਕਰ ਲਓ, ਉਹ ਕਰ ਲਓ, ਉਹਦੇ ਨਾਲ ਕੰਟੈਂਟਮੈਂਟ ਨਹੀਂ ਹੁੰਦੀ, ਕੁੱਤੇ ਮੂੰਹ ਸਾਡੀ ਜੀਭ ਲਾਲਚਦੀ ਰਹਿੰਦੀ ਹੈ, ਅਤੇ ਅਖੀਰ ਦੇ ਵਿੱਚ ਫੂਕ ਨਿਕਲ ਜਾਂਦੀ ਹੈ ਚੀਜ਼ਾਂ ਇੱਥੇ ਦੀਆਂ। ਇੱਥੇ ਵੀ ਆਰ ਜਸਟ ਜਿਹੜੀ ਹੈ ਨਾ, ਅਸੀਂ ਜਿਸ ਤਰ੍ਹਾਂ ਬੈਂਕ ਦਾ ਇੱਕ ਬੰਦਾ ਇੰਪਲੋਈ ਹੁੰਦਾ, ਉਹ ਬੈਂਕ 'ਚ ਜਾਂਦਾ, ਉਹਦੇ ਕੋਲ ਲੱਖਾਂ ਡਾਲਰ ਆਉਂਦੇ ਨੇ, ਪਰ ਸ਼ਾਮ ਨੂੰ ਉਹਨੂੰ ਤਾਂ ਉਨੀ ਤਨਖਾਹ ਹੀ ਮਿਲਣੀ ਜਿਹੜੀ 100-200 ਡਾਲਰ ਮਿਲਣੀ ਹੈ, ਉਹ ਤਾਂ ਉਹਦੀ ਇੱਕ ਲੁੱਕ ਆਫਟਰ ਕਰ ਰਿਹਾ। ਇਸੇ ਤਰ੍ਹਾਂ ਹੀ ਅਸੀਂ ਦੁਨੀਆਂ ਦੇ ਵਿੱਚ ਆਏ ਹਾਂ, ਜਿੰਨੀਆਂ ਵੀ ਚੀਜ਼ਾਂ ਨੇ ਉਹ ਪਰਮਾਤਮਾ ਨੇ ਸਾਨੂੰ ਲੁੱਕ ਆਫਟਰ ਕਰਨ ਲਈ ਦਿੱਤੀਆਂ ਨੇ, ਨਾਲ ਸਾਡੇ ਕਦੇ ਨਾ ਤਾਂ ਕਦੇ ਗਈ ਹੈ, ਨਾ ਅੱਗੇ ਤੋਂ ਕੋਈ ਜਾਣੀ ਹੈ। ਜੇ ਜਾਂਦੀ ਹੁੰਦੀ ਨਾ, ਸਾਡੇ ਮਾਂ ਬਾਪ ਮੂਰਖ ਨਹੀਂ ਸੀਗੇ, ਸਾਡੇ ਗ੍ਰੈਂਡਫਾਦਰ ਮੂਰਖ ਨਹੀਂ ਸੀ, ਉਹਨਾਂ ਨੇ ਨਾਲ ਹੀ ਲੈ ਜਾਣੀਆਂ ਸੀ। ਜੇ ਉਹ ਨਹੀਂ ਲਿਜਾ ਸਕੇ ਤੇ ਫਿਰ ਤੁਸੀਂ ਆਪਣੇ ਹੁਣ ਜ਼ਿਆਦਾ ਸਮਾਰਟ ਸਮਝੋ ਕਿ ਤੁਸੀਂ ਨਾਲ ਲੈ ਜਾਓਗੇ, ਕਦੇ ਨਹੀਂ ਲਿਜਾ ਸਕਦੇ। ਸੋ ਇਸ ਕਰਕੇ ਚੰਗੀ ਕੰਪਨੀ ਰੱਖੋ। ਰਾਬਿਆ ਬਸਰੀ ਇੱਕ ਉੱਚ ਕੋਟੀ ਦੀ ਇਰਾਕ ਦੇ ਵਿੱਚ ਸੰਤ ਹੋਈ ਹੈ, ਉਹਨਾਂ ਨੇ ਬੜੀ ਇੱਕ ਸਿੰਪਲ ਗੱਲ ਲਿਖੀ ਕਿ ਸਾਰੀ ਜ਼ਿੰਦਗੀ ਆਟਾ ਗੁੰਨੇ ਹਾਂ, ਲੇਡੀਜ਼ ਦਾ ਕੰਮ ਹੁੰਦਾ ਆਟਾ ਗੁੰਨਦੇ ਹਾਂ, ਸਾਰੀ ਜ਼ਿੰਦਗੀ ਆਟਾ ਗੁੰਨੇ ਹਾਂ, ਲੱਖਾਂ ਕਿੱਤੇ ਪੇੜੇ, ਰੋਟੀ ਦਾ ਬਣਾ ਕੇ ਪੇੜੇ ਬਣਾਉਣੇ ਨਾ ਆਪਾਂ, ਉਹ ਕਹਿੰਦੀ ਹੈ ਸਾਰੀ ਜ਼ਿੰਦਗੀ ਆਟਾ ਗੁੰਨੇ ਹਾਂ, ਲੱਖਾਂ ਕਿੱਤੇ ਪੇੜੇ, ਰਾਬਿਆ ਬਸਰੀ ਰੱਬ ਵਾਜੋਂ ਕੋਈ ਨਾ ਆਵੇ ਨੇੜੇ। ਪਰਮਾਤਮਾ ਨੇ ਤੁਹਾਡੇ ਕੰਮ ਆਉਣਾ, ਮੁਰਸ਼ਦ ਨੇ ਹੀ ਕੰਮ ਆਉਣਾ, ਹੋਰ ਕੋਈ ਭੈਣ ਭਰਾ ਸਾਕ ਸੰਬੰਧੀ ਜਿਹੜੇ ਵੀ ਨੇ ਉਹ ਕੰਮ ਨਹੀਂ ਆਉਣੇ, ਉਹ ਦੋ ਚਾਰ ਮਿੰਟ ਲਈ ਹੋ ਜਾਣਗੇ, ਤੁਸੀਂ ਕਦੇ ਦੇਖ ਲਓ ਜੇ ਚੰਗੇ ਤੁਸੀਂ ਬਿਮਾਰ ਹੋ ਜਾਣਾ ਅਤੇ ਤੁਸੀਂ ਸਾਰੀ ਆ ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਕਹਿੰਦੇ ਪਾਸਾ ਦਵਾ ਦੇ, ਉਹ ਕਰਦੇ ਵਾਹ ਕਰਦੇ ਅਤੇ ਘਰ ਵਾਲੀ ਹੋਊਗੀ, ਜਿਹੜੇ ਰਿਸ਼ਤੇਦਾਰ ਕਹਿੰਦੇ ਚੁੱਪ ਕਰਕੇ ਸੌਂ ਜਾ, ਸਾਨੂੰ ਤੰਗ ਨਾ ਕਰ, ਜਾਓ ਹਸਪਤਾਲ ਜੀ ਕਹਿੰਦੇ, ਹਸਪਤਾਲ ਜੀ ਰੱਖ ਲਓ ਜੀ, ਸਾਨੂੰ ਤਾਂ ਨਹੀਂ ਸੰਭਾਲ ਹੋ ਜਾਂਦਾ, ਇੰਨੀ ਕੁ ਤਾਂ ਸਾਡੀ ਫਿਤਰਤ ਹੈ। ਸੋ ਇਸ ਕਰਕੇ ਸਾਨੂੰ ਕਦੇ ਵੀ ਮਾੜੇ ਕੰਮ ਨਹੀਂ ਕਰਨਾ ਚਾਹੀਦੇ, ਕਿਉਂ? ਕਿਉਂਕਿ ਕੁਦਰਤ ਦਾ ਇੱਕ ਸਿਧਾਂਤ ਹੈ ਕਿ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਚੰਗਾ ਜਾਂ ਬੁਰਾ ਉਹਦਾ ਸੁਸਾਇਟੀ 'ਤੇ ਅਸਰ ਹੁੰਦਾ। ਸੋ ਇਸ ਕਰਕੇ ਸੁਸਾਇਟੀ ਨੂੰ ਜੇ ਚੰਗਾ ਬਣਾਉਣਾ, ਸਮਾਜ ਨੂੰ ਜੇ ਚੰਗਾ ਬਣਾਉਣਾ, ਦੇਸ਼ ਨੂੰ ਜੇ ਚੰਗਾ ਬਣਾਉਣਾ, ਤਾਂ ਹਰੇਕ ਬੰਦੇ ਦਾ ਫਰਜ਼ ਬਣਦਾ ਕਿ ਉਹ ਚੰਗੇ ਕੰਮ ਕਰੇ। ਦੂਜਾ ਨਿਯਮ ਕੀ ਹੈ? ਲਾਅ ਆਫ ਗਿਵਿੰਗ। ਲਾਅ ਆਫ ਗਿਵਿੰਗ ਦਾ ਮਤਲਬ ਇਹ ਹੈ ਕਿ ਕੁਦਰਤ ਦਾ ਇੱਕ ਸਿਧਾਂਤ ਹੈ, ਕੁਦਰਤ ਦਾ ਇੱਕ ਨਿਯਮ ਹੈ, ਕੁਦਰਤ ਦੀ ਇੱਕ ਖੂਬੀ ਹੈ ਕਿ ਉਹਨੂੰ ਜੋ ਵੀ ਚੀਜ਼ ਦਿੰਦੇ ਹੋ ਨਾ, ਉਹ ਸਾਨੂੰ ਕਈ ਗੁਣਾ ਜ਼ਿਆਦਾ ਕਰਕੇ ਵਾਪਸ ਕਰਦੀ ਹੈ। ਇਹਨੂੰ ਸਿੰਪਲ ਤਰੀਕੇ ਨਾਲ ਸਮਝਣਾ ਹੋਵੇ, ਤੁਸੀਂ ਦੇਖ ਲਓ ਵੀ ਆਪਾਂ ਖੇਤ ਦੇ ਵਿੱਚ ਫਾਰ ਇਗਜ਼ਾਮਪਲ ਇੱਕ ਬੋਰੀ 50 ਕੁ ਕਿਲੋ, 100 ਕਿਲੋ ਜਾਂ 1 ਕੁਇੰਟਲ ਅਸੀਂ ਕਣਕ ਦੇ ਕਣਕ ਬੀਜਦੇ ਹਾਂ, ਗੇਹੂੰ ਕਹਿ ਲਓ, ਗੰਦਮ ਕਹਿ ਲਓ, ਵੀਟ ਕਹਿ ਲਓ, ਸਾਰੇ ਇਹਦੇ ਨਾਂ ਨੇ। ਸੋ ਜਦੋਂ ਅਸੀਂ ਖੇਤ 'ਚ ਬੀਜਦੇ ਹਾਂ, ਫਿਰ ਪਾਣੀ ਲਾਉਂਦੇ ਹਾਂ, ਧੁੱਪ ਰੱਬ ਦੀ ਮਰਜ਼ੀ ਨਾਲ, ਧਰਤੀ ਰੱਬ ਦੀ ਬਣਾਈ, ਨੇਚਰ ਦੀ ਬਣਾਈ ਹੈ, ਅਤੇ ਸਮਾਂ ਪਾ ਕੇ 5-4-6-7 ਮਹੀਨਿਆਂ ਬਾਅਦ ਉਹ ਜਿਹੜੀ ਇੱਕ ਬੋਰੀ ਹੁੰਦੀ ਹੈ ਜਾਂ 1 ਕੁਇੰਟਲ ਕਣਕ ਹੁੰਦੀ ਹੈ, ਸਾਨੂੰ 1000 ਕੁਇੰਟਲ ਕਣਕ ਬਣ ਜਾਂਦੀ ਹੈ। ਅਸੀਂ ਥੋੜ੍ਹੀ ਦਿੱਤੀ, ਕੁਦਰਤ ਨੇ ਸਾਨੂੰ ਵਾਪਸ ਕੀਤੀ। ਅਸੀਂ ਦੇਖ ਲਓ ਪੁਦੀਨਾ ਹੈ, ਜਿਹੜੇ ਸਾਡੇ ਕੈਨੇਡਾ ਦੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਜਿਹੜਾ ਪੁਦੀਨਾ ਇੱਕ ਵਾਰੀ ਤੁਸੀਂ ਜਰਾ ਕੁ ਲਾ ਦਿਓ ਕਿਸੇ ਪਾਸੇ, ਪੁਦੀਨਾ ਫਿਰ ਇੰਨਾ ਫੈਲ ਜਾਂਦਾ, ਗੱਲ ਹੀ ਛੱਡ ਦਿਓ, ਫਿਰ ਤੁਹਾਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਕੁਦਰਤ ਦਾ ਇੱਕ ਨਿਯਮ ਹੈ, ਔਰ ਜੀਸਸ ਕ੍ਰਾਈਸਟ ਨੇ ਇਸ ਨਿਯਮ ਦੇ ਬਾਰੇ ਕਿਹਾ ਸੀਗਾ ਸਿੰਪਲ ਤਰੀਕੇ ਨਾਲ, ਬਾਈਬਲ ਨਿਊ ਟੈਸਟਾਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਸਾਨੂੰ ਉਹ ਸਮਝਾਉਂਦੇ ਨੇ ਜੀਸਸ ਕ੍ਰਾਈਸਟ ਨਿਊ ਟੈਸਟਾਮੈਂਟ ਵਾਲੇ ਕਿ ਅਸੀਂ ਹਰ ਬੰਦਾ ਚਾਹੁੰਦੇ ਹਾਂ ਕਿ ਸਾਡੀ ਇੱਜ਼ਤ ਮਾਣ ਹੋਵੇ, ਸਾਡੀ ਲੋਕ ਰਿਸਪੈਕਟ ਕਰਨ, ਸਾਡੀ ਵਾਹਵਾ ਵਾਹਵਾ ਕਰਨ। ਸੋ ਜੀਸਸ ਕ੍ਰਾਈਸਟ ਕਹਿੰਦਾ ਜਿਹੋ ਜਿਹਾ ਸਲੂਕ ਤੁਸੀਂ ਚਾਹੁੰਦੇ ਹੋ ਨਾ ਵੀ ਹੋਰ ਬੰਦੇ ਮੇਰੇ ਨਾਲ ਕਰਨ, ਅਤੇ ਉਹਦੀ ਪਹਿਲੀ ਬੁਨਿਆਦੀ ਸ਼ਰਤ ਹੈ ਕਿ ਤੁਸੀਂ ਬਜਾਏ ਤੁਸੀਂ ਦੂਜਿਆਂ ਤੋਂ ਆਸ ਕਰੋ, ਤੁਸੀਂ ਆਪਣਾ ਕੰਮ ਸ਼ੁਰੂ ਕਰੋ, ਤੁਸੀਂ ਦੂਜੇ ਲੋਕਾਂ ਦੀ ਇੱਜ਼ਤ ਮਾਣ ਵਡਿਆਈ ਕਰੋ। ਜਦੋਂ ਤੁਸੀਂ ਕਰੋਗੇ, ਦੂਜਿਆਂ ਦੀ ਇੱਜ਼ਤ ਕਰੋਗੇ, ਪਿਆਰ ਕਰੋਗੇ, ਰਿਸਪੈਕਟ ਕਰੋਗੇ, ਆਟੋਮੈਟਿਕਲੀ ਜਿੰਨੀ ਤੁਸੀਂ ਕਰੋਗੇ ਉਦੋਂ ਵੱਧ ਜਿਹੜੀ ਹੈਗੀ ਤੁਹਾਨੂੰ ਉਹ ਵਧੀਆ ਚੀਜ਼ ਮਿਲੂਗੀ, ਉਦੋਂ ਵੀ ਵਧੀਆ ਮਿਲੂਗੀ। ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਕਿ ਜੇ ਅਸੀਂ ਮੰਗਦੇ ਹਾਂ, ਬੈਗਿੰਗ ਕਰਦੇ ਹਾਂ, ਸਾਡੀ ਨੇਚਰ ਹੈ ਵੀ ਦੇਈ ਚਲੋ ਮੰਗਤਿਆਂ ਵਾਲਾ ਕੰਮ ਕਰਦੇ ਹਾਂ, ਤਾਂ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਫਿਰ ਤੁਸੀਂ ਮੁਹਤਾਜ ਹੋ ਜਾਓਗੇ, ਸਾਰੀ ਜ਼ਿੰਦਗੀ ਮੰਗਦੇ ਹੀ ਰਹੋਗੇ। ਅਤੇ ਜੇ ਤੁਸੀਂ ਸਦਕਾ, ਚੈਰਿਟੀ, ਪੁੰਨਦਾਨ, ਸਦਕਾ ਕਹਿੰਦੇ ਨੇ, ਜੇ ਤੁਸੀਂ ਦੇਣਾ ਸ਼ੁਰੂ ਕਰਤਾ ਨਾ, ਤਾਂ ਖੁਦਾ ਦੀਆਂ, ਅੱਲਾ ਦੀਆਂ ਤੁਸੀਂ ਰਹਿਮਤਾਂ ਦੇ ਨੇੜੇ ਹੋ ਜਾਓਗੇ, ਹਮੇਸ਼ਾ ਮਾਲੋ ਮਾਲ ਰਹੋਗੇ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੀ ਜੇਬ ਦੇ ਵਿੱਚੋਂ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਉਹ ਨੀਡੀ ਲੋਕਾਂ ਦੀ ਜ਼ਰੂਰ ਮਦਦ ਕਰੋ। ਜਦੋਂ ਅਸੀਂ ਮਦਦ ਕਰਦੇ ਹਾਂ ਨਾ, ਸਾਨੂੰ ਲੱਗਦਾ ਵੀ ਸਾਡਾ ਤਾਂ ਘਾਟਾ ਪੈ ਗਿਆ, ਘਾਟਾ ਨਹੀਂ ਪੈਂਦਾ, ਯਕੀਨ ਕਰੋ ਬਰਕਤ ਹੋਊਗੀ, ਰਹਿਮਤ ਹੋਊਗੀ, ਕਈ ਗੁਣਾ ਜ਼ਿਆਦਾ ਤੁਹਾਨੂੰ ਵਾਪਸ ਮਿਲੇਗਾ। ਆਸਟ੍ਰੇਲੀਆ ਕੰਟਰੀ ਹੈ, ਉਹਦੀ ਇੱਕ ਫਿਲਮ ਪ੍ਰੋਡਿਊਸਰ ਹੈ ਰੌਂਡਾ ਬਰਾਇਨ, ਸਪੈਲਿੰਗ ਨੇ RHONDA ਬਰਾਇਨ, BYRN ਨਹੀਂ, ਤੁਸੀਂ ਗੂਗਲ ਕਰਕੇ ਦੇਖ ਲਓ। ਉਹ ਬਹੁਤ ਵੱਡੀ ਇੱਕ ਪ੍ਰੋਡਿਊਸਰ ਹੈ ਮੂਵੀ ਦੀ। ਉਹ ਆਪਣੀ ਕਿਤਾਬ ਉਹਨੇ ਲਿਖੀ ਹੈ ਦ ਸੀਕ੍ਰੇਟ, ਮੈਂ ਵੀ ਪੜ੍ਹੀ ਆ ਕਿਤਾਬ, ਚੰਗੀ ਤਰ੍ਹਾਂ ਪੜ੍ਹੀ ਹੈ। ਉਹਦੇ ਵਿੱਚ ਉਹ ਦੱਸਦੀ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਿ ਜਦੋਂ ਕਹਿੰਦੀ ਮੈਂ ਪਹਿਲੀ ਮੂਵੀ ਬਣਾਈ, ਸਟੋਰੀ ਲਿਖੀ, ਅਤੇ ਮੇਰੇ ਕੋਲ ਪੈਸੇ ਤਾਂ ਨਹੀਂ ਸੀ, ਗਰੀਬ ਸੀਗੀ, ਸ਼ੌਕ ਸੀ ਉਹਦਾ, ਉਹਨੇ ਬੈਂਕ ਤੋਂ ਲੋਨ ਲਿਆ, ਮੂਵੀ ਪ੍ਰੋਡਿਊਸ ਕੀਤੀ, ਮੂਵੀ ਚੱਲੀ ਨਹੀਂ, ਲੋਕਾਂ ਨੇ ਲਾਈਕ ਨਹੀਂ ਕੀਤੀ। ਉਹਨੇ ਫਿਰ ਸਾਲ ਬਾਅਦ ਇੱਕ ਹੋਰ ਮੂਵੀ ਤਿਆਰ ਕੀਤੀ, ਜਦੋਂ ਤਿਆਰ ਕੀਤੀ ਬੈਂਕ ਤੋਂ ਲੋਨ ਲਿਆ ਦੂਸਰਾ, ਉਹ ਵੀ ਨਹੀਂ ਚੱਲੀ, ਲੋਨ ਹੁਣ ਖੜ੍ਹਾ, ਵਾਪਸ ਉਹ ਕਰ ਨਹੀਂ ਸਕਦੀ, ਗਰੀਬ ਹੋ ਗਈ, ਪਰ ਉਹਨੇ ਹੌਸਲਾ ਨਹੀਂ ਛੱਡਿਆ। ਉਹਨੇ ਇੱਕ ਫਿਰ ਤੀਸਰੀ ਮੂਵੀ ਬਣਾਈ, ਜੋ ਤੀਸਰੀ ਮੂਵੀ ਬਣਾਈ ਉਹ ਬੈਂਕਾਂ 'ਚ ਥਾਂ ਥਾਂ ਦੇ ਵੱਖ ਵੱਖ ਬੈਂਕਾਂ 'ਚ ਗਈ ਅਤੇ ਸਾਰੇ ਬੈਂਕਾਂ ਨੇ ਰਿਫਿਊਜ਼ ਕਰਤਾ ਉਹਨੂੰ ਕਿ ਤੈਨੂੰ ਤਾਂ ਪਹਿਲਾ ਲੋਨ ਨਹੀਂ ਮੁੜਿਆ, ਹੋਰ ਨਹੀਂ ਤੈਨੂੰ ਲੋਨ ਮਿਲ ਸਕਦਾ। ਸੋ ਉਹ ਬੜੀ ਉਦਾਸ ਸੀਗੀ ਅਤੇ ਉਹਨੂੰ ਅਚਾਨਕ ਜਿਹੜੀ ਮੈਂ ਹੁਣ ਮੁਹੰਮਦ ਸਾਹਿਬ ਦੀ ਗੱਲ ਕੀਤੀ ਹੈ ਕੁਰਾਨ ਦੇ ਵਿੱਚ ਹੈਗੀ ਕਿ ਜਦੋਂ ਤੁਸੀਂ ਪੁੰਨਦਾਨ ਦੇਣਾ ਨੀਡੀ ਬੰਦਿਆਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਜਿਹੜਾ ਮੌਲਾ ਹੈ ਉਹ ਖੁਦਾ ਹੈ ਉਹ ਰਹਿਮਤਾਂ ਦੇ ਜਿਹੜੇ ਦਰਵਾਜ਼ੇ ਖੋਲ੍ਹ ਦਿੰਦਾ। ਉਹਨੇ ਇਸ ਗੱਲ ਨੂੰ ਅਜਮਾਇਸ਼ ਕਰਨ ਲਈ ਪਰਤਿਆਉਣ ਦੇ ਲਈ ਵੀ ਕੀ ਇਹ ਗੱਲ ਸੱਚੀ ਹੈ ਕਿਵੇਂ ਕਹਿਣ ਦੀ ਗੱਲ ਹੈ, ਉਹਨੇ ਆਪਣੇ ਪਰਸ ਨੂੰ ਖੋਲ੍ਹਿਆ, ਉਹ ਲਿਖਦੀ ਹੈ ਬੁੱਕ ਦੇ ਵਿੱਚ ਸੀਕਰਟ ਦੇ ਵਿੱਚ, ਉਹਨੇ ਪਰਸ ਨੂੰ ਖੋਲ੍ਹਿਆ ਉਹਦੇ ਵਿੱਚ ਇੱਕ $50 ਦਾ ਨੋਟ ਸੀ। ਉਹ ਜਿਹੜਾ $50 ਦਾ ਨੋਟ ਸੀਗਾ ਉਹ ਬਾਜ਼ਾਰ 'ਚ ਗਈ, ਉਹਨੇ ਉਹਦੇ ਕੁਆਇਨ ਲੈ ਲਏ $1 $2 ਜੋ ਵੀ ਹੈ, ਅਤੇ ਜਦੋਂ ਉਹ ਬਾਜ਼ਾਰ 'ਚੋਂ ਕੁਆਇਨ ਲਏ ਉਹਨੂੰ ਜਿਹੜਾ ਵੀ ਰਸਤੇ ਦੇ ਵਿੱਚ ਕੋਈ ਨੀਡੀ ਮੈਨ ਮਿਲਿਆ ਉਹਨੂੰ ਇੱਕ ਦੇ ਤਾ, ਕਿਸੇ ਨੂੰ ਦੋ ਦੇ ਤੇ, ਉਹਨੇ $50 ਘੰਟੇ ਦੋ ਘੰਟੇ ਬਾਅਦ ਵੰਡ ਤੇ। ਕਹਿੰਦੇ ਉਹ ਆਪ ਲਿਖਦੀ ਹੈ ਕਿ ਜਦੋਂ ਮੈਂ ਉਹ ਪੈਸੇ ਵੰਡ ਕੇ ਘਰੇ ਆ ਕੇ ਮੈਂ ਹਾਲੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰੋਂ ਫੋਨ ਦੀ ਘੰਟੀ ਵੱਜ ਰਹੀ ਸੀ, ਭੱਜ ਕੇ ਜਾ ਕੇ ਮੈਂ ਫੋਨ ਚੱਕਿਆ ਤਾਂ ਉਹ ਫੋਨ ਬੈਂਕ ਵਾਲਾਂ ਦਾ ਸੀਗਾ ਅਤੇ ਬੈਂਕ ਵਾਲੇ ਕਹਿੰਦੇ ਰੌਂਡਾ ਸਾਡੇ ਹੈੱਡ ਆਫਿਸ ਨੇ ਤੈਨੂੰ $25,000 ਦਾ ਲੋਨ ਮਨਜ਼ੂਰ ਕਰਤਾ। ਉਹਨੇ $50 ਦਿੱਤੇ ਵਿਸ਼ਵਾਸ ਨਾਲ, ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਹਰ ਬੰਦੇ ਦੇ ਵਿੱਚ ਰੱਬ ਵੱਸਦਾ, ਇਹ ਨਾ ਸੋਚੋ ਵੀ ਗਰੀਬਾਂ 'ਚ ਨਹੀਂ, ਗਰੀਬਾਂ 'ਚ ਵੀ ਉਹੀ ਰੱਬ ਆ ਜਿਹੜਾ ਸਾਡੇ ਅਮੀਰਾਂ ਦੇ ਵਿੱਚ ਹੈ। ਸੋ ਜਦੋਂ ਉਹਨੇ ਪੁੰਨਦਾਨ ਕੀਤਾ ਉਹਦੀ ਲਾਟਰੀ ਖੁੱਲ੍ਹਿਆਈ, ਉਹ ਦੇਖ ਲਓ ਇੰਨੀ ਮੂਵੀ ਕਾਮਯਾਬ ਹੋਈ ਜਿਸ ਤਰ੍ਹਾਂ ਉਹ ਬੱਚਿਆਂ ਦੀ ਹੈ ਨਾ ਹੈਰੀ ਪੋਟਰ, ਜਿਹੜੀ ਗਰੀਬ ਸੀ ਦੇਖ ਲਓ ਅੱਜ ਕੱਲ੍ਹ ਦੁਨੀਆ ਦੀ ਅਮੀਰ ਬਣੀ ਹੋਈ ਹੈ। ਸੋ ਉਹ ਜਿਹੜੀ ਰੌਂਡਾ ਹੈ ਉਹਨੇ ਪ੍ਰਤਿਆ ਕੇ ਦੇਖਿਆ ਵੀ ਜਦੋਂ ਅਸੀਂ ਪੁੰਨਦਾਨ ਕਰਦੇ ਹਾਂ ਅਤੇ ਮਾਲਕ ਦੇ ਜਿਹੜੇ ਆ ਉਹ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਸਟੋਰੀ ਸੁਣਾਉਣਾ ਕਿਉਂਕਿ ਇਹ ਬੜੀ ਟੱਚੀ ਸਟੋਰੀ ਹੈ ਜਿਹੜਾ ਸੁਣਨਾ। ਦੋ ਭੈਣ ਭਰਾ ਹੁੰਦੇ ਨੇ, ਭੈਣ 2 ਸਾਲ ਵੱਡੀ ਹੁੰਦੀ ਹੈ, ਭਰਾ ਛੋਟਾ ਹੁੰਦਾ। ਉਹ ਕਹਿੰਦੇ ਜਦੋਂ ਉਹਨਾਂ ਨੇ ਇੱਕ ਵਾਰ ਕੀ ਹੋਇਆ, ਜਦੋਂ ਸਕੂਲ 'ਚ ਪੜ੍ਹਦੇ ਸੀਗੇ ਉਹ 10ਵੀਂ 'ਚ ਪੜ੍ਹਦੇ ਹੋਣੇ ਨੇ, ਭੈਣ 10ਵੀਂ 'ਚ ਹੋਣੀ ਹੈ, ਦੂਸਰੀ 9ਵੀਂ 'ਚ ਹੋਣਾ, ਮੁੰਡਾ 9ਵੀਂ 'ਚ ਹੋਣਾ, ਅਤੇ ਉਹਦੀ ਭੈਣ ਨੇ ਦੇਖਿਆ ਵੀ ਜਿਹੜੀ ਮੇਰੀਆਂ ਕਲਾਸ ਦੀਆਂ ਕੁੜੀਆਂ ਨੇ ਉਹ ਰੁਮਾਲ ਰੱਖਦੀਆਂ ਨੇ, ਉਹਨਾਂ ਦਿਨਾਂ 'ਚ ਰਿਵਾਜ਼ ਹੋਊਗਾ ਰੁਮਾਲ ਹੈਂਡਕਰਚੀਫ, ਅਤੇ ਉਹਨੇ ਦੇਖਿਆ ਵੀ ਪਿਓ ਦੇ ਕੋਲ ਤਾਂ ਹੈ ਨਹੀਂ ਪੈਸੇ, ਉਹਨੇ ਕੀ ਕੀਤਾ ਪਿਓ ਦੇ ਡਰਾਅਰ ਦੇ ਵਿੱਚੋਂ ਇੱਕ ਕੁਆਟਰ ਚੱਕ ਲਿਆ ਅਤੇ ਜਾ ਕੇ ਬਾਜ਼ਾਰ 'ਚੋਂ ਜਾ ਕੇ ਰੁਮਾਲ ਖਰੀਦ ਲਿਆ। ਰਾਤ ਨੂੰ ਪਿਓ ਨੇ ਦੇਖਿਆ ਵੀ ਇੱਥੇ ਤਾਂ ਮੈਂ ਕੁਆਟਰ ਰੱਖਿਆ ਸੀ, ਇਹ ਕਿਹਨੇ ਚੱਕ ਲਿਆ, ਹੋਰ ਤਾਂ ਕੋਈ ਚੱਕ ਨਹੀਂ ਸਕਦਾ, ਜਾਂ ਮੁੰਡੇ ਨੇ ਚੱਕਿਆ ਹੋਣਾ ਜਾਂ ਕੁੜੀ ਨੇ ਚੱਕਿਆ ਹੋਣਾ, ਦੋਨਾਂ ਨੂੰ ਬੁਲਾ ਲਿਆ ਪਿਓ ਨੇ। ਉਹ ਕਹਿੰਦਾ ਇੱਥੇ ਮੇਰਾ ਕੁਆਟਰ ਪਿਆ ਸੀ, ਕਿਹਨੇ ਚੱਕਿਆ, ਕੁੜੀ ਘਬਰਾ ਗਈ, ਮੁੰਡਾ ਚੁੱਪ ਕਰਕੇ ਖੜਾ ਰਿਹਾ ਕੋਈ ਮੁੰਡੇ ਨੇ ਤਾਂ ਚੱਕਿਆ ਨਹੀਂ ਸੀਗਾ। ਪਿਓ ਕਹਿੰਦਾ ਅੱਛਾ ਤੁਸੀਂ ਐਂ ਨਹੀਂ ਮੰਨਦੇ, ਲਓ ਫਿਰ ਮੈਂ ਡੰਡਾ ਲਿਆਉਣਾ, ਡੰਡਾ ਮਾਰਦਾ ਤੁਹਾਨੂੰ ਫਿਰ ਪਤਾ ਲੱਗੂਗਾ। ਪਿਓ ਡੰਡਾ ਲਿਆਇਆ ਅਤੇ ਕੁੜੀ ਵੱਡੀ ਸੀਗੀ, ਕਹਿੰਦਾ ਕਰ ਹੱਥ, ਜਦੋਂ ਕੁੜੀ 'ਤੇ ਡੰਡਾ ਮਾਰਨ ਲੱਗਿਆ ਭਰਾ ਨੇ, ਪਿਓ ਨੂੰ ਕਹਿੰਦਾ ਕਹਿੰਦਾ ਡੈਡ ਮੈਂ ਚੱਕਿਆ ਚੋਰੀ, ਮੈਂ ਚੋਰੀ ਕੀਤੀ ਹੈ, ਮੈਨੂੰ ਮਾਫ਼ ਕਰ ਦਿਓ। ਪਿਓ ਨੇ 4-5 ਡੰਡੇ ਉਹਦੇ ਵੀ ਧਰਤੇ ਗੁੱਸੇ 'ਚ ਵੀ ਚੋਰੀ ਕੀਤੀ ਹੈ ਤੈਨੇ। ਚਲੋ ਰਾਤ ਹੋਈ, ਇੱਕੋ ਕਮਰੇ 'ਚ ਭੈਣ ਭਰਾ ਸੌਂਦੇ ਸੀਗੇ, ਜਦੋਂ ਉਹਨੇ ਦੇਖਿਆ ਭਰਾ ਨੇ ਵੀ ਕੁੜੀ ਤਾਂ ਰੂਈ ਜਾਂਦੀ ਹੈ ਬਿਸਤਰੇ 'ਚ ਬਈ, ਭੈਣ ਮੇਰੀ, ਉਹਨੇ ਭੈਣ ਨੂੰ ਪੁੱਛਿਆ ਵੀ ਤੂੰ ਰੁਣੀ ਕਿਉਂ ਹੈ, ਉਹ ਕਹਿੰਦੀ ਨਹੀਂ ਚੋਰੀ ਤਾਂ ਮੈਂ ਕੀਤੀ ਸੀਗੀ, ਤੂੰ ਮੇਰੇ ਖਾਤਰ ਆਪਦੇ ਹੱਥ 'ਤੇ ਡੰਡੇ ਪਵਾ ਲਏ ਹੈ ਨਾ, ਤੂੰ ਮੇਰੇ ਲਈ ਇੰਨਾ ਕੁਛ ਕੀਤਾ। ਉਹ ਕਹਿੰਦਾ ਕੋਈ ਨਹੀਂ, ਤੂੰ ਮੇਰੀ ਵੱਡੀ ਭੈਣ ਤਾਂ ਕੀ ਹੋ ਗਿਆ, ਮੈਂ ਤਾਂ ਮੁੰਡਾ ਤੂੰ ਤਾਂ ਕੁੜੀਆਂ ਤਾਂ ਕੀ ਹੋ ਗਿਆ, ਗੱਲ ਟਲ ਗਈ। ਉਸ ਤੋਂ ਬਾਅਦ ਉਹਨਾਂ ਨੂੰ ਦਾਖਲਾ ਮਿਲਿਆ ਯੂਨੀਵਰਸਿਟੀ ਦੇ ਵਿੱਚ ਦੋਨਾਂ ਨੂੰ, ਅਤੇ ਉਹ ਬੈਠੇ ਰਾਤ ਨੂੰ, ਮਾਂ ਬਾਪ ਗੱਲਾਂ ਕਰਦੇ ਨੇ ਅਤੇ ਬੱਚਿਆਂ ਨੇ ਗੱਲ ਸੁਣੀ ਮਾਂ ਬਾਪ ਦੀ ਕਿ ਡੈਡੀ ਆਪਣੀ ਵਾਈਫ ਨੂੰ ਕਹਿ ਰਿਹਾ ਜਾਂ ਮੁੰਡੇ ਦੀ ਮਾਂ ਨੂੰ ਕਹਿ ਰਿਹਾ ਕਿ ਆਪਣੇ ਬੱਚੇ ਚੰਗੇ ਨੇ, ਨੇਕ ਨੇ, ਇਹਨਾਂ ਨੂੰ ਦੋਨਾਂ ਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਮਿਲ ਗਈ। ਮਾਂ ਕਹਿੰਦੀ ਐਡਮਿਸ਼ਨ ਤਾਂ ਮਿਲ ਗਈ ਪਰ ਆਪਣੇ ਕੋਲ ਪੈਸੇ ਨਹੀਂ ਹੈ, ਆਪਣੇ ਕੋਲ ਇੱਕ ਬੰਦੇ ਨੂੰ ਪੈਸੇ ਪੜਾਉਂਦੇ, ਦੋਨਾਂ ਨੂੰ ਕਿਵੇਂ ਪੜਾਵਾਂਗੇ। ਅਤੇ ਉਹ ਕਹਿੰਦਾ ਕੋਈ ਨਹੀਂ, ਮੈਂ ਆਪਣਾ ਇੰਤਜ਼ਾਮ ਕਰਦਾ, ਇੱਥੋਂ ਕਿਸੇ ਤੋਂ ਉਧਾਰੇ ਫੜ ਲੈਣਾ, ਮੁੰਡੇ ਹੁਸ਼ਿਆਰ ਨੇ, ਬੱਚੇ ਆਪਣੇ ਹੁਸ਼ਿਆਰ ਨੇ, ਇਹਨਾਂ ਨੂੰ ਅੱਗੇ ਪੜਾਵਾਂਗੇ ਆਪਾਂ। ਉਹ ਪਿੰਡ 'ਚ ਗਿਆ ਮੰਗਿਆ, ਅੱਜ ਕੱਲ੍ਹ ਪੈਸੇ ਕੌਣ ਦਿੰਦਾ। ਦੂਜੇ ਦਿਨ ਕੁੜੀ ਬੱਚਿਆਂ ਨੇ ਫੇਰ ਸੁਣ ਲਿਆ, ਮਾਂ ਪਿਓ ਮਾਂ ਨੂੰ ਕਹਿ ਰਿਹਾ ਕਿ ਮੈਂ ਗਿਆ ਸੀ ਸਾਰੇ ਥਾਂ 'ਤੇ, ਪੈਸੇ ਕਦੋਂ ਮਿਲੇ ਨਹੀਂ, ਅਤੇ ਹੁਣ ਆਪਾਂ ਕੀ ਕਰੀਏ, ਆਪਾਂ ਤਾਂ ਇੱਕ ਬੰਦੇ ਨੂੰ ਪੜ੍ਹਾ ਸਕਦੇ ਹਾਂ ਵੱਧ ਤੋਂ ਵੱਧ। ਮੁੰਡੇ ਨੇ ਸੁਣਿਆ, ਕੁੜੀ ਨੇ ਸੁਣਿਆ, 2 ਕੁ ਦਿਨਾਂ ਬਾਅਦ ਮੁੰਡੇ ਨੇ ਚਿੱਠੀ ਲਿਖ ਕੇ ਪਿਓ ਨੂੰ ਉਹ ਘਰ ਦੇ ਵਿੱਚ ਰੱਖ ਗਿਆ। ਚਿੱਠੀ 'ਚ ਲਿਖਿਆ ਸੀਗਾ ਕਿ ਤੁਸੀਂ ਘਬਰਾਓ ਨਾ, ਮਾਂ ਬਾਪ ਨੂੰ ਕਹਿੰਦਾ ਕਿ ਮੈਂ ਹੁਣ ਵੱਡਾ ਹੋ ਗਿਆ, ਭੈਣ ਮੇਰੀ ਵੱਡੀ ਹੈ, ਇਹਨੂੰ ਪੜ੍ਹਾਓ ਤੁਸੀਂ, ਕੁੜੀ ਦਾ ਪੜ੍ਹਨਾ ਜ਼ਰੂਰੀ ਆ, ਮੁੰਡੇ ਦਾ ਕੀ ਮੈਂ ਬਾਅਦ 'ਚ ਵੀ ਪੜ੍ਹ ਲੂੰਗਾ, ਮੈਂ ਹੁਣ ਸ਼ਹਿਰ ਦੇ ਵਿੱਚ ਨੌਕਰੀ ਕਰਦਾ, ਤੁਸੀਂ ਫਿਕਰ ਨਾ ਕਰੋ ਜੇ ਲੋਕਾਂ ਨੇ ਪੈਸੇ ਨਹੀਂ ਦਿੱਤੇ, ਮੈਂ ਮਿਹਨਤ ਕਰਕੇ ਪੈਸੇ ਕਮਾਊਂਗਾ, ਇਹਦੀ ਸਾਰੀ ਪੜ੍ਹਾਈ ਦਾ ਖਰਚਾ ਮੈਂ ਚੁੱਕੂੰਗਾ। ਚਲੋ ਇਹ ਹੋ ਗਈ ਦੂਜੀ ਗੱਲ ਆਸਾਨ। ਫਿਰ ਉਹ ਕਹਿੰਦੇ ਕੁੜੀ ਜੋ ਵੱਡੀ ਉਹ BSc ਦੇ ਵਿੱਚ ਹੋ ਗਈ, ਅਤੇ ਇੱਕ ਦਿਨ ਉਹ ਹੋਸਟਲ 'ਚ ਰਹਿ ਰਹੀ ਸੀ, ਉਹਦੀ ਫਰੈਂਡ ਆ ਕੇ ਕਹਿੰਦੀ ਕੋਈ ਬਾਹਰ ਮਜ਼ਦੂਰ ਜਿਹਾ ਖੜਾ ਉਹ ਤੈਨੂੰ ਮਿਲਣਾ ਚਾਹੁੰਦਾ, ਕਿਉਂਕਿ ਉਹਨੇ ਜਿਹੜਾ ਸ਼ਹਿਰ ਦੇ ਵਿੱਚ ਸਿਟੀ 'ਚ ਜਾ ਕੇ ਨੌਕਰੀ ਕੀਤੀ ਇੱਕ ਸੀਮਿੰਟ ਦੀ ਫੈਕਟਰੀ ਦੇ ਵਿੱਚ। ਉੱਥੇ ਸੀਮਿੰਟ ਢੋਂਦਾ ਸੀ, ਬੋਰੀਆਂ ਚੱਕ ਕੇ ਇੱਧਰ ਉੱਧਰ ਕਰਦਾ ਸੀਗਾ, ਪੈਸੇ ਕਮਾ ਕੇ ਆਪਣੀ ਭੈਣ ਦੀਆਂ ਫੀਸਾਂ ਦਿੰਦਾ ਸੀ, ਮਾਂ ਬਾਪ ਨੂੰ ਵੀ ਭੇਜਦਾ ਸੀਗਾ। ਸੋ ਉਹਨੂੰ ਜਦੋਂ ਕੁੜੀ ਨੇ ਕਿਹਾ ਵੀ ਕੋਈ ਮਜ਼ਦੂਰ ਖੜਾ, ਅਤੇ ਜਦੋਂ ਕੁੜੀ ਥੱਲੇ ਆਈ ਅਤੇ ਉਹਨੂੰ ਦੇਖਿਆ ਇਹ ਤਾਂ ਵੀ ਮੇਰਾ ਭਰਾ ਹੈ। ਉਹਨੇ ਪੁੱਛਿਆ ਵੀ ਤੂੰ ਉਹਨੂੰ ਕਹਿ ਦੱਸਿਆ ਕਿਉਂ ਨਹੀਂ ਮੈਂ ਤਾਂ ਭਰਾ? ਕਹਿੰਦਾ ਮੈਂ ਤਾਂ ਕਰਕੇ ਨਹੀਂ ਦੱਸਿਆ, ਜੇ ਮੈਂ ਉਹਨੂੰ ਦੱਸ ਦਿੰਦਾ ਕਿ ਮੈਂ ਤੇਰਾ ਭਰਾ ਹਾਂ, ਤੇਰਾ ਇੰਪਰੈਸ਼ਨ ਖਰਾਬ ਹੋਣਾ ਸੀ, ਅਲੱਗ ਕੋਈ ਇਹੋ ਜਿਹੇ ਗਰੀਬ ਦੀ ਇਹੋ ਜਿਹੇ ਤੇਰਾ ਭਰਾ ਹੈ, ਮੈਂ ਤੇਰਾ ਜਿਹੜਾ ਇੰਪਰੈਸ਼ਨ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਕਹਿੰਦਾ ਅਸਲ ਦੇ ਵਿੱਚ ਗੱਲ ਇਹ ਹੈ ਵੀ ਅੱਜ ਮੈਂ ਜਦੋਂ ਫੈਕਟਰੀ ਦੇ ਮੂਹਰੇ ਖੜਾ ਸੀ ਨਾ, ਤੇਰੇ ਕਾਲਜ ਦੀਆਂ ਕੁੜੀਆਂ ਉੱਥੋਂ ਬਟਰਫਲਾਈ ਕਲਿੱਪ ਪਾ ਗੁੱਤ ਤੇ ਲਾਉਣ ਲਈ ਵਾਲਾਂ 'ਚ ਲਾਉਣ ਲਈ ਖਰੀਦਦੇ ਸੀ, ਮੈਂ ਸੋਚਿਆ ਮੈਂ ਆਪਣੀ ਭੈਣ ਲਈ ਲੈ ਜਾਂ, ਮੈਨੂੰ ਉੱਠਿਆ ਫਟਾਫਟ ਮੇਰੇ ਕੋਲ ਪੈਸੇ ਖਰੀਦ ਕੇ ਮੈਂ ਤੈਨੂੰ ਦੇਣ ਆਇਆ। ਫਿਰ ਦੇਖੋ ਮੁੰਡੇ ਦਾ ਅਹਿਸਾਸ। ਚਲੋ ਐਨੀਵੇ ਗੱਲ ਤਾਂ ਬੜੀ ਲੰਬੀ ਚੌੜੀ ਹੈ, ਉਹਦੀ ਕੁੜੀ ਦੀ ਸ਼ਾਦੀ ਹੋ ਜਾਂਦੀ ਹੈ, ਸ਼ਾਦੀ ਹੋ ਕੇ ਉਹਦਾ ਕਿਹੜਾ ਘਰ ਵਾਲਾ ਉਸੇ ਫੈਕਟਰੀ ਦੇ ਵਿੱਚ ਡਾਇਰੈਕਟਰ ਹੁੰਦਾ, ਉਹਦੇ ਨਾਲ ਹੋ ਜਾਂਦੀ ਹੈ। ਮੁੰਡੇ ਨੂੰ ਉਹ ਕਹਿੰਦਾ ਤੈਨੂੰ ਮੈਂ ਮੈਨੇਜਰ ਬਣਾ ਦਿੰਦਾ, ਮੁੰਡੇ ਨੇ ਰਿਫਿਊਜ਼ ਕਰਤੀ। ਕਿਉਂ ਰਿਫਿਊਜ਼ ਕੀਤਾ? ਉਹ ਕਹਿੰਦਾ ਜੇ ਤੂੰ ਮੈਨੂੰ ਡਾਇਰੈਕਟਰ ਬਣਾ ਦਿੱਤਾ ਸਾਰੇ ਸਟਾਫ ਦੇ ਵਿੱਚ ਰੌਲਾ ਪੈ ਜੂਗਾ ਵੀ ਇੱਥੇ ਸਿਫਾਰਸ਼ੀ ਬੰਦਾ ਭਰਤੀ ਕਰ, ਤੇਰਾ ਇੰਪਰੈਸ਼ਨ ਖਰਾਬੂ, ਮੈਂ ਤੇਰਾ ਇੰਪਰੈਸ਼ਨ ਨਹੀਂ ਖਰਾਬ ਹੁੰਦੇ ਨਾ। ਅਖੀਰ ਦੇ ਵਿੱਚ ਕੀ ਹੋਇਆ ਕਿ ਮੁੰਡੇ ਦੀ ਸ਼ਾਦੀ ਹੁੰਦੀ ਹੈ, ਜਿੱਦਣ ਸ਼ਾਦੀ ਹੁੰਦੀ ਹੈ ਅਤੇ ਉੱਥੇ ਚਰਚ ਦੇ ਵਿੱਚ ਉਹਨੂੰ ਪਾਦਰੀ ਪੁੱਛਦਾ ਵੀ ਤੂੰ ਸਭ ਤੋਂ ਜ਼ਿਆਦਾ ਕਿਸ ਨੂੰ ਪਿਆਰ ਕਰਦਾ, ਮੁੰਡੇ ਨੂੰ ਪੁੱਛਦਾ ਵੀ ਤੂੰ ਸਭ ਤੋਂ ਜ਼ਿਆਦਾ ਕਿਹਨੂੰ ਪਿਆਰ ਕਰਦਾ। ਹੁਣ ਜਿਹੜਾ ਵੀ ਮੁੰਡਾ ਹੋਊਗਾ ਤਾਂ ਉਸ ਵੇਲੇ ਤਾਂ ਆਪਣੀ ਵਾਈਫ ਨੂੰ ਹੀ ਕਹੂ ਨਾ, ਤਾਂ ਹੀ ਸ਼ਾਦੀ ਹੁੰਦੀ ਹੈ, ਲਵ ਮੈਰਿਜ। ਉਹਨੇ ਕਿਹਾ ਮੈਂ ਸਭ ਤੋਂ ਜ਼ਿਆਦਾ ਕਿਹਨੂੰ ਪਿਆਰ ਕਰਦਾ? ਉਹਨੇ ਉਂਗਲੀ ਕੀਤੀ ਆਪਣੀ ਭੈਣ ਕੰਨੀ, ਕਹਿੰਦਾ ਸਭ ਤੋਂ ਜ਼ਿਆਦਾ ਮੈਂ ਆਪਣੀ ਭੈਣ ਨੂੰ ਪਿਆਰ ਕਰਦਾ। ਸਾਰੇ ਜਣੇ ਹੈਰਾਨ ਹੋ ਗਏ ਵੀ ਇਹ ਕਿਹੜਾ ਜਵਾਬ ਹੋਇਆ ਵੀ ਆਪਣੀ ਭੈਣ ਨੂੰ ਪਿਆਰ ਕਰਦਾ। ਉਹ ਕਹਿੰਦੇ ਜਦੋਂ ਨਹੀਂ ਹਟਿਆ, ਕਹਿੰਦਾ ਹਾਂ ਹਕੀਕਤ ਇਹੀ ਆ ਕਿ ਮੈਂ ਆਪਣੀ ਭੈਣ ਨੂੰ ਪਿਆਰ ਕਰਦਾ। ਉਹ ਕਹਿੰਦਾ ਫਿਰ ਤੂੰ ਭੈਣ ਨੂੰ ਕਿਉਂ ਪਿਆਰ ਕਰਦਾ? ਉਹ ਕਹਿੰਦਾ ਗੱਲ ਇਹ ਹੈ, ਜਦੋਂ ਅਸੀਂ ਤੀਸਰੀ ਚੌਥੀ ਜਮਾਤ 'ਚ ਪੜ੍ਹਦੇ ਸੀ, ਸਾਡਾ ਸਕੂਲ ਸੀ 4-5 ਕਿਲੋਮੀਟਰ ਦੂਰ, ਅਤੇ ਮਾਈਨਸ ਟੈਂਪਰੇਚਰ ਸੀਗੀ, ਸਨੋਅ ਪੈ ਰਹੀ ਸੀਗੀ, ਅਤੇ ਮੈਂ ਆਪਣਾ ਇੱਕ ਗਲਵ ਹੱਥ ਦੇ ਦਸਤਾਨਾ ਜਿਹਨੂੰ ਕਹਿੰਦੇ ਹਾਂ ਉਹ ਸਕੂਲ 'ਚ ਭੁੱਲਿਆ ਆ, ਅਤੇ ਮੇਰੀ ਭੈਣ ਨੇ ਆਪਣਾ ਗਲਵ ਲਾ ਕੇ ਮੇਰੇ ਹੱਥ 'ਤੇ ਪਾ ਤਾ, ਅਤੇ ਮੈਂ ਤਾਂ ਛੋਟਾ ਸੀਗਾ, ਮੈਨੂੰ ਮਹਿਸੂਸ ਨਹੀਂ ਹੋਇਆ, ਅਤੇ ਜਦੋਂ ਅਸੀਂ ਘਰ ਆਏ 4-5 ਕਿਲੋਮੀਟਰ ਚੱਲ ਕੇ, ਮੇਰੀ ਭੈਣ ਦੇ ਹੱਥ ਨੀਲੇ ਹੋ ਗਏ, ਫਰੀਜ਼ ਹੋਣ ਵਾਲੇ ਹੋ ਗਏ। ਅਤੇ ਜਿਹੜੀ ਭੈਣ ਨੇ ਮੇਰਾ ਇੰਨਾ ਕੁਛ ਕੀਤਾ, ਉਸ ਦਿਨ ਤੋਂ ਮੈਨੂੰ ਯਾਦ ਹੋ ਗਿਆ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਮਰਦੇ ਤੱਕ ਆਪਣੀ ਭੈਣ ਦੀ ਇੱਜ਼ਤ ਦਾ ਖਿਆਲ ਰੱਖਣਾ। ਸੋ ਇੱਕ ਛੋਟੀ ਜਿਹੀ ਗੱਲ, ਗਲਵਜ਼ ਉਹ ਮੁੰਡੇ ਨੇ ਯਾਦ ਰੱਖੀ, ਆਪ ਚੋਰੀ ਵੀ ਆਪਣੇ ਦਾ ਇਲਜ਼ਾਮ ਲੈ ਲਈ, ਯੂਨੀਵਰਸਿਟੀ ਕਾਲਜ ਵੀ ਪੜ੍ਹਾਇਆ, ਕਲਿੱਪ ਵੀ ਲਾਇਆ, ਨੌਕਰੀ ਵੀ ਨਹੀਂ ਲਈ। ਇਹ ਹੈ ਕਿ ਜੋ ਤੁਸੀਂ ਚੰਗਾ ਕੰਮ ਕਰਦੇ ਹੋ ਨਾ, ਉਹ ਕੁਦਰਤ ਤੁਹਾਨੂੰ ਬਹੁਤ ਜ਼ਿਆਦਾ 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 ਕਰਕੇ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਮੋੜਦੀ ਹੈ। ਕੁੜੀ ਨੇ ਇੱਕ ਗਲਬ ਆਪਣੇ ਭਰਾ ਦੇ ਹੱਥ 'ਚ ਪਾਇਆ ਸੀਗਾ, ਮੁੰਡੇ ਨੇ ਸਾਰੀ ਜ਼ਿੰਦਗੀ ਉਹਨੂੰ ਯਾਦ ਰੱਖਿਆ। ਸੋ ਇਸ ਤਰ੍ਹਾਂ ਅਗਲੀ ਗੱਲ ਜਿਹੜੀ ਆਪਾਂ ਗੱਲ ਕਰਾਂਗੇ, ਅਗਲੀ ਜਿਹੜੀ ਲਾਅ ਹੈ ਉਹ ਹੈ ਲਾਅ ਆਫ ਪੰਕਚੁਐਲਿਟੀ, ਕਿਉਂਕਿ ਟਾਈਮ ਥੋੜ੍ਹਾ ਆਪਾਂ ਹੁਣ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਕਚੁਐਲਿਟੀ ਦਾ ਕੀ ਮਤਲਬ ਹੈ? ਇਟ ਮੀਨਸ ਔਨ ਟਾਈਮ, ਟੂ ਬੀ ਐਕੂਰੇਟ, ਹੈਵ ਇਟ ਟੂ ਕੰਪਲੀਟ ਟਾਸਕ ਔਰ ਵਰਕ ਔਨ ਟਾਈਮ। ਜਦੋਂ ਅਸੀਂ ਕੋਈ ਵੀ ਕੰਮ ਟਾਈਮ ਦੇ ਉੱਤੇ ਕਰਦੇ ਹਾਂ, ਐਕੂਰੇਟ ਹੁੰਦੇ ਹਾਂ, ਉਹਨੂੰ ਪੰਕਚੁਐਲਿਟੀ ਕਹਿੰਦੇ ਹਾਂ। ਕੁਦਰਤ ਦਾ ਇਹ ਸਿਧਾਂਤ ਹੈ, ਸੂਰਜ ਦੇਖੋ ਗਰਮੀ ਦਿੰਦਾ, ਇਹ ਕਦੇ ਠੰਡ ਨਹੀਂ ਦਿੰਦਾ, ਧਰਤੀ ਚੱਕਰ ਕੱਟਦੀ ਹੈ, ਇਹ ਨਹੀਂ ਕਦੇ ਸਪੀਡ ਵੱਧ ਗਈ ਕਿਤੇ ਘੱਟ ਗਈ, ਇੱਕ ਘੰਟੇ 'ਚ 60 ਮਿੰਟ, ਇੱਕ ਮਿੰਟ 'ਚ 60 ਸਕਿੰਟ, ਇਹ ਨਹੀਂ ਹੋ ਸਕਦਾ ਅੱਜ 62 ਹੋ ਜਾਣ ਕੱਲ੍ਹ ਨੂੰ 48 ਹੋ ਜਾਣ। ਇਹ ਰੂਲਸ ਨੇ, ਜਿਹੜਾ ਪੈਦਾ ਹੋਇਆ ਕੁਦਰਤ ਨੇ ਉਹਨੂੰ ਮਾਰਨਾ ਹੀ ਮਾਰਨਾ, ਇਹ ਸਾਰੇ ਨਿਯਮ ਨੇ। ਇਸੇ ਤਰ੍ਹਾਂ ਹੀ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਪੰਕਚੁਐਲਿਟੀ ਹੋਣੀ ਚਾਹੀਦੀ ਹੈ, ਡਿਸਿਪਲਿਨ ਹੋਣਾ ਚਾਹੀਦਾ। ਇਹ ਨਹੀਂ ਜਦੋਂ ਆਪਾਂ ਨੂੰ ਕੋਈ ਘਰ ਗੈਸਟ ਬੁਲਾ ਲੈਂਦੇ ਨੇ, ਆਪਾਂ ਨੂੰ ਇਨਵਾਈਟ ਕਰਦੇ ਨੇ, ਕਿੰਨੇ ਵਜੇ ਆ ਜਾਓ ਜੀ? 7 ਵਜੇ ਆ ਜਾਓ ਜੀ। ਘਰ ਦੇ ਜਿਹੜੇ ਹੋਸਟ ਹੁੰਦੇ ਨੇ ਉਹ 7 ਵਜੇ ਸਮੋਸੇ ਵੀ ਤਿਆਰ ਕਰਕੇ ਰੱਖਦੇ ਨੇ, ਮਕਰੋਨੀ ਵੀ ਤਿਆਰ ਕਰਕੇ ਰੱਖਦੇ ਨੇ, ਨੂਡਲਸ ਵੀ ਤਿਆਰ ਕਰਕੇ ਰੱਖਦੇ ਨੇ, ਚਾਹ ਵੀ ਗਰਮ ਰੱਖਦੇ ਨੇ, ਦੇਖਦੇ ਨੇ ਵੀ 7 ਵਜੇ ਦਾ ਟਾਈਮ ਦਿੱਤਾ ਸੀਗਾ, 6:55 ਹੋ ਗਏ, ਲਾ ਦਿਓ ਪਲੇਟਾਂ ਪਲੂਟਾਂ ਸਾਰੀਆਂ ਸੈੱਟ ਕਰ ਦਿਓ, 7 ਵੱਜ ਗਏ, 7:05 ਹੋ ਗਏ, 7:10 ਹੋ ਗਏ, 7:20 ਹੋ ਗਏ, 7:30 ਹੋ ਗਏ, 8 ਹੋ ਗਏ, ਕੋਈ ਪਤਾ ਹੀ ਨਹੀਂ ਸਾਹਿਬ ਦਾ। ਉੱਧਰੋਂ ਚੀਜ਼ਾਂ ਠੰਡੀਆਂ ਹੋ ਜਾਂਦੀਆਂ, ਫਿਰ ਅਸੀਂ ਜਾਂ ਦਈਏ ਸਮਾਈਲ ਕਰਕੇ ਅੰਦਰ ਚਲੇ ਜਾਂਦੇ ਹਾਂ, ਦੂਜੇ ਦਾ ਵੀ ਕੰਮ ਖਰਾਬ ਕਰਦੇ ਹਾਂ ਅਤੇ ਆਪਣਾ ਵੀ ਇੰਪਰੈਸ਼ਨ ਖਰਾਬ ਕਰਦੇ ਹਾਂ। ਜੇ ਅਸੀਂ ਆਪਣੇ ਕੰਮ 'ਤੇ ਟਾਈਮ 'ਤੇ ਜਾਂਦੇ ਹਾਂ, ਫਲਾਈਟ ਲੈਣ ਲੱਗੇ ਕੰਮ 'ਤੇ ਜਾਂਦੇ ਹਾਂ, ਅਤੇ ਜਦੋਂ ਤੁਹਾਨੂੰ ਕੋਈ ਘਰ ਬੁਲਾਉਂਦਾ ਅਤੇ ਤੁਸੀਂ ਟਾਈਮ 'ਤੇ ਕਿਉਂ ਨਹੀਂ ਜਾਂਦੇ? ਜੇ ਤੁਸੀਂ ਟਾਈਮ 'ਤੇ ਜਾਓਗੇ, ਇੱਕ ਜਣਾ ਸ਼ੁਰੂ ਕਰੋ, ਦੂਜਾ ਵੀ ਆਪਣੇ ਆਪ ਹੀ ਦੇਖੋ ਦੇਖੀ ਹੋਊਗਾ, ਪਰ ਅਸੀਂ ਢੀਠ ਹਾਂ ਅਤੇ ਨਾਲੇ ਸਾਰੇ ਬੰਦੇ ਜਿਹੜੇ ਪਹਿਲਾਂ ਟਾਈਮ 'ਤੇ ਆਉਂਦੇ ਨੇ ਉਹਨਾਂ ਨੂੰ ਖਰਾਬ ਕਰਦੇ ਹਾਂ। ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਟਾਈਮ ਰੱਖਿਆ ਹੋਵੇ ਫਿਕਸ ਰੱਖੋ, ਅਤੇ ਜਿਹੜਾ ਬੰਦਾ ਲੇਟ ਆਉਂਦਾ, ਡਜ਼ਨਟ ਮੈਟਰ ਚਾਹੇ ਤੁਹਾਡਾ ਪਿਓ ਹੈ, ਚਾਹੇ ਤੁਹਾਡੀ ਮਾਂ ਹੈ, ਚਾਹੇ ਤੁਹਾਡਾ ਫਰੈਂਡ ਹੈ, ਚਾਹੇ ਸਹੁਰਾ ਹੈ, ਜਿਹੜਾ ਬੰਦਾ ਲੇਟ ਆਉਂਦਾ, ਜਿਹੜੇ ਬਾਕੀ ਬੰਦੇ ਬੈਠੇ ਨੇ, ਖਾਣਾ ਪੀਣਾ ਸ਼ੁਰੂ ਕਰ ਦਿਓ ਤਾਂ ਕਿ ਜਦੋਂ ਉਹ ਲੇਟ ਆਵੇ ਤਾਂ ਕਿ ਉਹਨੂੰ ਥੋੜ੍ਹੇ ਮੋਟੇ ਸ਼ਰਮ ਆਵੇ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਇਹਦਾ ਮੈਂ ਛੋਟੀ ਇਗਜ਼ਾਮਪਲ ਦਿੱਤੀ ਹੈ, ਸਾਨੂੰ ਕਦੋਂ ਖਾਣਾ, ਕਦੋਂ ਪੀਣਾ, ਕਦੋਂ ਉੱਠ ਕੇ ਮੈਡੀਟੇਸ਼ਨ ਕਰਨੀ ਹੈ, ਕਦੋਂ ਕੰਮ ਤੇ ਜਾਣਾ, ਕਦੋਂ ਫੈਮਿਲੀ 'ਚ ਬੈਠਣਾ, ਕਦੋਂ ਮੂਵੀ ਦੇਖਣੀ ਹੈ, ਇਹਦਾ ਕੁਛ ਨਾ ਕੁਛ ਸਾਡੇ ਕੋਲ ਹਿਸਾਬ ਕਿਤਾਬ ਹੋਣਾ ਚਾਹੀਦਾ। ਆਲਸੀ ਨਾ ਬਣੇ ਰਹੋ, ਜੇ ਰਾਤ ਨੂੰ ਸੌਣਾ ਹੀ 2-2 ਵਜੇ ਤੱਕ ਤਾਂ ਸਵੇਰੇ ਕਦੋਂ ਉੱਠੋਗੇ, ਕਦੋਂ ਤੁਸੀਂ ਮਾਲਕ ਨੂੰ ਯਾਦ ਕਰੋਗੇ। ਸੋ ਇਸ ਕਰਕੇ ਹਮੇਸ਼ਾ ਖਿਆਲ ਰੱਖੋ, ਜਦੋਂ ਕਹਿੰਦੇ ਨਾ ਥੋੜ੍ਹਾ ਮੋਟਾ ਲੇਟ ਹੋ ਗਏ ਤਾਂ ਕੀ ਫਰਕ ਪੈਂਦਾ ਜੀ, ਲੇਟ ਹੋਣ ਨਾਲ ਸੋਚ ਕੇ ਦੇਖੋ, ਜੇ ਕਿਤੇ ਹਾਰਟ ਦੀ ਪ੍ਰੋਬਲਮ ਆ ਜੇ, ਬ੍ਰੇਨ ਦੀ ਪ੍ਰੋਬਲਮ ਆ ਜੇ, ਤੇ ਅਸੀਂ 2-4 ਮਿੰਟ ਹੀ ਹਸਪਤਾਲ 'ਚ ਲੇਟ ਹੋਈਏ ਨਾ, ਕਈ ਵਾਰੀ ਡਾਕਟਰ ਕਹਿੰਦਾ ਹੀ ਇਜ਼ ਨੋ ਮੋਰ, ਲੈ ਜਾਓ ਉਹਨੂੰ ਸ਼ਮਸ਼ਾਨ ਘਾਟ ਦੇ ਵਿੱਚ। ਫਲਾਈਟ 'ਤੇ ਜਾਂਦੇ ਹਾਂ ਏਅਰਪੋਰਟ 'ਤੇ, ਕਈ ਵਾਰੀ ਚੱਲਦੇ ਹਾਂ ਅਸੀਂ ਉੱਥੇ, ਜਦੋਂ ਅਸੀਂ ਪਹੁੰਚਦੇ ਹਾਂ ਏਅਰਪੋਰਟ 'ਤੇ ਤੇ ਸਾਨੂੰ ਪਤਾ ਲੱਗਦਾ ਜਹਾਜ਼ ਤਾਂ ਚਲਿਆ ਗਿਆ ਜੀ, ਫਲਾਈਟ ਬੈਠੇ ਰਹੋ ਹੁਣ ਫਿਰ ਬੁੱਕ ਕਰਾਉਂਗੇ। ਅਸੀਂ ਇੰਟਰਵਿਊ 'ਤੇ ਜਾਂਦੇ ਹਾਂ, ਬੱਸ ਲੈਂਦੇ ਹਾਂ, ਸਕੂਟਰ ਲੈਂਦੇ ਹਾਂ, ਕਹਿੰਦੇ ਕੋਈ ਗੱਲ ਨਹੀਂ ਹਾਲ ਤਾਂ ਇੰਟਰਵਿਊ ਸ਼ੁਰੂ ਨਹੀਂ ਹੋਣੀ, ਕਈ ਵਾਰੀ ਇੰਟਰਵਿਊ ਸਾਡੀ ਮਿਸ ਹੁੰਦੀ ਹੈ, ਨੌਕਰੀ ਤੋਂ ਵੀ ਜਾਂਦੇ ਰਹਿੰਦੇ ਹਾਂ ਅਸੀਂ। ਸੋ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ, ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਨੂੰ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜੀ ਹੈਗੀ ਉਹ ਟਾਈਮ ਦੇ ਪਾਬੰਦ ਹੋਈਏ। ਅਗਲਾ ਜਿਹੜਾ ਲਾਅ ਹੈ, ਲਾਅ ਆਫ ਪੋਜ਼ਿਟਿਵ ਥਿੰਕਿੰਗ ਇਨ ਐਨੀ ਸਰਕਮਸਟਾਂਸਿਸ, ਪੋਜ਼ਿਟਿਵ ਥਿੰਕਿੰਗ ਰੱਖਣੀ ਹੈ ਕੋਈ ਵੀ ਹੋਵੇ, ਕਿਉਂਕਿ ਜਿਹੜੀ ਪੋਜ਼ਿਟਿਵ ਥਿੰਕਿੰਗ ਹੈ ਨਾ, ਜਿਵੇਂ ਕਿਸੇ ਬੰਦੇ ਨੇ ਕਿਹਾ ਨਾ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਮਰਨਾ ਤਾਂ ਸਾਰਿਆਂ ਨੇ ਹੈ, ਮੌਤ ਤਾਂ ਆਉਣੀ ਆਉਣੀ ਹੈ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਅੱਜ ਜਿਹੜੇ ਯੂਕਰੇਨ ਦੇ ਵਿੱਚ ਲੋਕ ਮਰ ਰਹੇ ਨੇ, ਦੂਸਰੇ ਦੇਸ਼ਾਂ ਤੋਂ ਜਾ ਕੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਦੁਨੀਆ ਯਾਦ ਕਰਦੀ ਹੈ। ਭਗਤ ਸਿੰਘ ਨੂੰ ਅੱਜ ਕਿਉਂ ਯਾਦ ਕੀਤਾ ਜਾਂਦਾ? ਸਾਡੇ ਪੰਜਾਬ ਦੇ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕਿਹਾ ਵੀ ਆਪ ਕੇਜਰੀਵਾਲ ਭਗਵੰਤ ਮਾਨ ਦੀਆਂ ਫੋਟੋਆਂ ਖਤਮ ਕਰ ਦਿਓ, ਇੱਥੇ ਭਗਤ ਸਿੰਘ ਦੀ ਲਾਓ, ਕਿਉਂਕਿ ਉਹਨੇ ਦੇਸ਼ ਦੇ ਲਈ ਆਪਣੀ ਜਾਨ ਵਾਰੀ ਤਾਂ ਹੀ ਲੋਕ ਯਾਦ ਰੱਖਦੇ ਨੇ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਕਿ ਤਾਂ ਜਾਣਾ। ਇਕੱਲੇ ਤੈਰਨਾ ਕੋਈ ਬਹਾਦਰੀ ਨਹੀਂ, ਜੇ ਸਵੀਮਿੰਗ ਆਉਂਦੀ ਹੈ ਕੋਈ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ, ਕੋਈ ਬੰਦਾ ਡੁੱਬ ਰਿਹਾ ਤੇ ਉਹਨੂੰ ਬਚਾ ਲੇ ਤਾਂ ਵਧੀਆ ਤੇਰਾ ਕੰਮ ਹੈ। ਚੰਗਿਆਂ ਨਾਲ ਕਰਦਾ ਹਰ ਕੋਈ ਭਲਾ ਚੰਗਿਆਂ ਨਾਲ ਕਰਦਾ ਹਰ ਕੋਈ ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਜਿਹੜੇ ਬੰਦੇ ਚੰਗੇ ਨੇ ਤੁਸੀਂ ਸਾਨੂੰ ਖਾਣੇ ਦੇ ਵਾਲੋ, ਅਸੀਂ ਤੁਹਾਨੂੰ ਬੁਲਾ ਲਿਆ, ਉਹ ਤਾਂ ਸਾਰੇ ਕਰੀ ਜਾਂਦੇ ਨੇ। ਜਿਹੜਾ ਨਹੀਂ ਵੀ ਬੁਲਾਉਂਦਾ ਤੁਸੀਂ ਫਿਰ ਵੀ ਉਹਨੂੰ ਬੁਲਾਓ, ਜੇ ਕੋਈ ਮਾੜਾ ਵੀ ਕਰਦਾ ਫਿਰ ਵੀ ਉਹਦੇ ਨਾਲ ਚੰਗਾ ਕੰਮ ਕਰੋ, ਫਿਰ ਵਧੀਆ ਗੱਲ ਹੈ। ਜਿਵੇਂ ਕਿ ਮਹਾਤਮਾ ਬੁੱਧ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਕਿਉਂਕਿ ਟਾਈਮ ਬੜਾ ਥੋੜ੍ਹਾ ਹੀ ਹੈ। ਮਹਾਤਮਾ ਬੁੱਧ ਇੱਕ ਵਾਰ, ਉਹਨਾਂ ਦਾ ਇੱਕ ਰੂਟੀਨ ਸੀ ਆਪਣੀ ਲਾਈਫ ਦੇ ਵਿੱਚ, ਵੀ ਉਹ ਕਿਸੇ ਦੇ ਘਰ ਜਾਂਦੇ ਸੀ, ਪਹਿਲੀ ਇੱਕ ਘਰ 'ਚ ਜਾਂਦੇ ਸੀ ਭਿਕਸ਼ਾ ਮੰਗਣ ਲਈ, ਜੇ ਰੋਟੀ ਮਿਲ ਗਈ ਤਾਂ ਠੀਕ ਹੈ, ਜੇ ਨਹੀਂ ਮਿਲੀ ਗੱਲ ਖਤਮ, ਫਿਰ ਦੂਜੇ ਦਿਨ। ਸੋ ਉਹ ਕਿਸੇ ਦੇ ਘਰ ਗਏ ਅਤੇ ਉਹ ਕਿਸੇ ਬੁੱਢੀ ਔਰਤ ਦਾ ਸੀਗਾ, ਵਿਡੋ ਸੀਗੀ, ਘਰ ਵਾਲੀ ਦੀ ਡੈਥ ਹੋਈ ਸੀ, ਮੁੰਡਾ ਡੈਥ ਹੋਈ ਸੀ, ਇਕੱਲੀ ਸੀਗੀ। ਮਹਾਤਮਾ ਬੁੱਧ ਨੇ ਦਰਵਾਜ਼ਾ ਖੜਕਾਇਆ ਅਤੇ ਬੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਬੁੜੀ ਨੂੰ ਕਹਿੰਦੇ ਭਿਕਸ਼ਾ, ਅਤੇ ਬੁੜੀ ਨੂੰ ਚੜਿਆ ਗੁੱਸਾ, ਉਹਨੇ ਕਹਿੰਦੀ ਭਿਕਸ਼ਾ ਚੱਲ ਹਟ ਪਰਾਂ, ਦਫਾ ਹੋ ਜਾ ਕੇ ਅਤੇ ਹੋਰ ਜਾ ਕੇ ਮੰਗ, ਜ਼ੋਰ ਦੀ ਦਰਵਾਜ਼ਾ ਬੰਦ ਕਰ ਲਿਆ। ਉਹਦੇ ਗੁਆਂਢੀ ਦੇਖ ਰਹੇ ਸੀਗੇ ਅਤੇ ਜਦੋਂ ਗੁਆਂਢੀ ਦੇਖ ਰਹੇ ਸੀ, ਉਹਨਾਂ ਨੇ ਮਹਾਤਮਾ ਬੁੱਧ ਨੂੰ ਕਿਹਾ, ਕਹਿੰਦੇ ਮਹਾਤਮਾ ਜੀ ਤੂੰ ਇਹ ਬੁੜੀ ਲੜਾਕੀ ਹੈ ਸਾਡੇ ਮੁਹੱਲੇ ਦੇ ਵਿੱਚ, ਬੜਾ ਪੁੱਠਾ ਬੋਲਦੇ, ਤੁਸੀਂ ਇੱਥੇ ਨਾ ਆਇਆ ਕਰੋ। ਉਹ ਚੁੱਪ ਕਰਕੇ ਸਮਾਈਲ ਦੇ ਕੇ ਚਲੇ ਗਏ। ਦੂਜੇ ਦਿਨ ਮਹਾਤਮਾ ਬੁੱਧ ਫਿਰ ਉਹਦੇ ਘਰ ਗਏ, ਜਦੋਂ ਉਹਦੇ ਘਰ ਗਏ ਜਾ ਕੇ ਕਿਹਾ ਭਿਕਸ਼ਾ, ਬੁੜੀ ਆਈ, ਬੁੜੀ ਨੇ ਦੇਖਿਆ ਵੀ ਇਹ ਤਾਂ ਫੇਰ ਆ ਗਿਆ ਉਹੀ, ਉਹਦੇ ਕੋਲ ਹੱਥ ਦੇ ਵਿੱਚ ਕੂੜੇ ਦਾ ਪੀਪਾ ਸੀਗਾ, ਜਿਹਦੇ ਵਿੱਚ ਆਪਾਂ ਸੁੰਬਰ ਸਾਂਬਰ ਕੇ ਕੂੜਾ ਇਕੱਠਾ ਕਰਦੇ ਹਾਂ। ਬੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਚੱਕ ਕੇ ਕੂੜਾ ਜਿਹਾ ਬੈਠਾ ਉਹਦੇ ਮੂੰਹ 'ਤੇ ਮਾਰਿਆ ਮਹਾਤਮਾ ਬੁੱਧ ਦੇ, ਉਹ ਚੁੱਪ ਕਰਕੇ ਅਤੇ ਦਰਵਾਜ਼ਾ ਬੰਦ ਕਰ ਲਿਆ। ਉਹ ਗੁਆਂਢੀ ਨੇ ਫੇਰ ਕਿਹਾ, ਕਹਿੰਦਾ ਮਹਾਤਮਾ ਜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹਨੇ ਇੱਥੇ ਇਹਨੇ ਕੁਛ ਨਹੀਂ ਦੇਣਾ, ਤੁਸੀਂ ਕੱਲ੍ਹ ਵੀ ਤੁਹਾਨੂੰ ਮੈਂ ਕਿਹਾ ਸੀ, ਅੱਜ ਫੇਰ ਆ ਗਏ। ਉਹ ਕਹਿੰਦਾ ਕੱਲ੍ਹ ਮੈਨੂੰ ਨਹੀਂ ਮਿਲਿਆ, ਅੱਜ ਮੈਨੂੰ ਕੁਛ ਨਾ ਕੁਛ ਤਾਂ ਪਿਆ, ਚਲੋ ਕੂੜਾ ਹੀ ਸੀ। ਤੀਜੇ ਦਿਨ ਮਹਾਤਮਾ ਬੁੱਧ ਫੇਰ ਆਏ, ਬੁੜੀ ਨੇ ਦੇਖਿਆ ਵੀ ਉਹ ਤਾਂ ਫੇਰ ਆ ਗਿਆ, ਹਟਦਾ ਹੀ ਨਹੀਂ। ਅਤੇ ਜਦੋਂ ਉਹਨੇ ਕਿਹਾ ਭਿਕਸ਼ਾ, ਬੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਵੱਟ ਕੇ 2 ਮਾਰੀਆਂ ਚਪੇੜਾਂ ਮਹਾਤਮਾ ਬੁੱਧ ਦੇ। ਜਦੋਂ ਚਪੇੜਾਂ ਮਾਰੀਆਂ ਕਿ ਤੂੰ ਹਟਦਾ ਹੀ ਨਹੀਂ, ਰੋਜ਼ ਹੀ ਆ ਜਾਣਾ। ਜਦੋਂ ਚਪੇੜਾਂ ਮਾਰੀਆਂ ਮਹਾਤਮਾ ਬੁੱਧ ਨੇ ਉਹਦੀ ਬਾਂਹ ਫੜ ਲਈ, ਕਹਿੰਦਾ ਮਾਂ ਮੈਂ ਤਾਂ ਜਵਾਨ ਹਾਂ, ਆ ਤੇਰੇ ਹੱਥ 'ਤੇ ਕਦੇ ਦਰਦ ਤਾਂ ਨਹੀਂ ਹੋਇਆ, ਮੇਰੇ ਜ਼ੋਰ ਦੀ ਥੱਪੜ ਮਾਰੇ ਨੇ। ਜਦੋਂ ਮਹਾਤਮਾ ਬੁੱਧ ਨੇ ਮਾਂ ਕਿਹਾ ਨਾ, ਬੁੜੀ ਦੀਆਂ ਅੱਖਾਂ 'ਚ ਹੰਝੂ ਆ ਗਏ, ਕਿਉਂਕਿ ਮਾਂ ਕਹਿਣ ਵਾਲਾ ਤਾਂ ਹੈ ਹੀ ਨਹੀਂ ਸੀ ਕੋਈ, ਬਦਲ ਗਈ ਉਹ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਇਹ ਸਾਨੂੰ ਸਿੱਖਣ ਦੀ ਲੋੜ ਹੈ। ਵਿਵੇਕਾਨੰਦ ਦੀ ਇਗਜ਼ਾਮਪਲ ਹੈ, ਵਿਵੇਕਾਨੰਦ ਦਾ ਦੋਸਤ ਕੋਈ ਮਿਲਦਾ ਨਹੀਂ ਸੀਗਾ, ਉਹਨਾਂ ਦੇ ਗੁਰੂ ਨੇ ਕਿਹਾ ਵੀ, ਉਹ ਕਹਿੰਦਾ ਜੀ ਮੈਂ ਨਹੀਂ ਉਹਨੂੰ ਮਿਲਣਾ, ਬਾਕੀ ਸਭ ਠੀਕ ਆ। ਕਹਿੰਦੇ ਫੇਰ ਤੇਰਾ ਕੰਮ ਨਹੀਂ ਬਣਨਾ, ਚੜ੍ਹਾਈ ਨਹੀਂ ਹੋਣੀ, ਅੰਦਰੋਂ ਤਰੱਕੀ ਨਹੀਂ ਹੋਣੀ, ਉਹਦੇ ਕੋਲ ਜਾ ਕੇ ਮਾਫ਼ੀ ਮੰਗ। ਉਹ ਜਦੋਂ ਗਿਆ ਉਹਨੇ ਤਾਂ ਪਹਿਲਾਂ ਹੀ ਸੁਣਿਆ ਸੀ ਵਿਵੇਕਾਨੰਦ ਬੜਾ ਉੱਚਾ ਪਹੁੰਚ ਗਿਆ ਅਤੇ ਜਦੋਂ ਉਹਨੇ ਦਰਵਾਜ਼ਾ ਖੜਾਇਆ ਕਹਿੰਦਾ ਮੈਂ ਤੇਰੇ ਕੋਲ ਮਾਫ਼ੀ ਮੰਗਣ ਆਇਆ, ਉਹਨੇ ਘੁੱਟ ਕੇ ਜੱਫੀ ਪਾਲੀ, ਚਾਹ ਪੀਤੀ ਅਤੇ ਸਾਰਾ ਕੁਝ ਬਦਲ ਗਿਆ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਸਾਨੂੰ ਹਮੇਸ਼ਾ ਪੋਜ਼ੀਟਿਵ, ਕਦੇ ਵੀ ਇਹ ਨਾ ਰੱਖੋ ਵੀ ਉਹਨੇ ਮੇਰੇ ਨਾਲ ਮਾੜਾ ਕੀਤਾ ਮੈਂ ਵੀ ਮਾੜਾ ਕਰਾਂ, ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ, ਕਿਉਂਕਿ ਅਸਲੀ ਗੱਲ ਕੀ ਹੈ, ਜੋ ਬਾਤ ਦਵਾ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ। ਦਵਾਈਆਂ ਨਾਲ ਨਹੀਂ ਕਈ ਚੀਜ਼ਾਂ ਆਉਂਦੀਆਂ, ਦੁਆ ਦੇ ਨਾਲ ਹੁੰਦੀ ਹੈ। ਜੋ ਬਾਤ ਦੁਆ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਆਪਣੇ ਪੂਜਾ ਪਾਠ ਕਰੋ, ਤਾਂ ਕਿ ਮੇਰੇ ਖਿਆਲ ਟਾਈਮ ਸਟਿਲ 2 ਮਿੰਟ ਨੇ। ਅਤੇ ਤੀਸਰੀ ਅਖੀਰਲੀ ਗੱਲ ਚਲੋ ਨਿਬੇੜ ਦੇਣਾ, ਉਹ ਹੈਗਾ ਲਾ ਆਫ ਗ੍ਰੈਟੀਚਿਊਡ ਥੈਂਕਸ। ਸਾਨੂੰ ਹਮੇਸ਼ਾ ਰੱਬ ਦਾ ਸ਼ੁਕਰ ਕਰਨਾ ਚਾਹੀਦਾ, ਨਾ ਸ਼ੁਕਰੇ ਨਾ ਬਣੋ। ਸਾਨੂੰ ਪਰਮਾਤਮਾ ਨੇ ਬਹੁਤ ਕੁਛ ਦਿੱਤਾ, ਕੈਨੇਡਾ ਚਾਹੇ ਬੇਸਮੈਂਟ 'ਚ ਰਹਿੰਦੇ ਸੀ, ਫਿਰ ਟਾਊਨ ਹਾਊਸ ਲੈਤਾ, ਡਿਟੈਚ ਲੈਤਾ, ਫਾਰਮ ਹਾਊਸ ਲੈਤਾ, ਟੁੱਟੀ ਜੀ ਸਾਡੇ ਕੋਲ ਪੁਰਾਣੀ ਕਾਰ ਸੀ ਜਦੋਂ ਆਏ ਸੀਗੇ, ਹੁਣ ਸਾਡੇ ਕੋਲ ਟੋਇਟਾ ਵੀ ਹੈਗੀ, ਹੋਂਡਾ ਵੀ ਹੈਗੀ, ਮਰਸਡੀ ਵੀ ਹੈਗੀ, BMW ਵੀ ਹੈਗੀ, ਪੋਰਸ਼ ਹੈਗੀ, ਰੇਂਜ ਰੋਵਰ ਹੈਗੀ, ਹੋਰ। ਆਕੜਾ ਨਾ ਮਾਰੋ ਵੀ ਮੇਰੇ ਕੋਲ ਪੋਰਸ਼ ਆ ਦੂਜੇ ਨੂੰ ਨੀਵਾਂ ਦਿਖਾਉਣ ਦੀ, ਕਿਉਂਕਿ ਮਾਲਕ ਦੇ ਘਰ ਦੇਰ ਆ, ਦੇਰ ਨਹੀਂ, ਪਤਾ ਨਹੀਂ ਲੱਗਣਾ ਪੈਰ ਨਹੀਂ ਕਾਰ 'ਚ ਰੱਖਿਆ ਨਾ ਜਦੋਂ ਕਿ ਰਾਮ ਨਾਮ ਸੱਤ ਹੋ ਜਾਣੀ ਹੈ। ਸੋ ਹਮੇਸ਼ਾ ਸਵੇਰੇ ਸ਼ਾਮ ਜੋ ਵੀ ਪਰਮਾਤਮਾ ਨੇ ਦਿੱਤਾ ਉਹਦੇ ਲਈ ਰੱਜ ਕੇ ਧੰਨਵਾਦ ਕਰੋ, ਕਿਉਂਕਿ ਉਹਦੇ ਮੌਜ ਤੋਂ ਬਿਨਾਂ ਤੁਸੀਂ ਕੁਛ ਨਹੀਂ। ਜੋ ਤੁਹਾਡੀ ਟੌਰ ਹੈ, ਅਮੀਰੀ ਹੈ, ਗਰੀਬੀ ਹੈ, ਇੱਜ਼ਤ ਮਾਨ ਹੈ, ਇਟਸ ਆਲ ਬਿਕੋਜ਼ ਆਫ ਹਿਮ, ਵੀ ਸ਼ੁੱਡ ਨਾਟ ਬੀ ਥੈਂਕਲੈਸ। ਇਹ ਮੇਰੀ ਇੱਕ ਪੱਕੀ ਗੱਲ ਹੈ ਕਿ ਸਾਨੂੰ ਥੈਂਕਫੁੱਲ ਪਰਮਾਤਮਾ ਦਾ ਆਉਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਨਮਾਜ਼ ਵੀ ਪੜ੍ਹਦੇ ਹਾਂ, ਮੁਸਲਿਮ ਭਾਈਚਾਰੇ 5 ਟਾਈਮ ਪੜ੍ਹਦੇ ਨੇ, ਉਹਦਾ ਮਤਲਬ ਕੀ ਹੈ? ਨਮਾਜ਼ ਦਾ ਬੇਸਿਕ ਫਸਟ, ਵੀ ਸ਼ੁੱਡ ਬੀ ਥੈਂਕਫੁੱਲ ਟੂ ਅੱਲਾ, ਅਤੇ ਦੂਸਰੇ ਜੋ ਅਸੀਂ ਗਲਤੀਆਂ ਕੀਤੀਆਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਆਹੀ 2 ਗੱਲਾਂ ਜੇ ਜ਼ਿੰਦਗੀ 'ਚ ਅਡੋਪਟ ਕਰ ਲਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ 'ਤੇ ਗੱਲ ਕਰਾਂਗੇ, ਉਹ ਹੈਗਾ ਸਰੈਂਡਰ, ਕਿ ਆਪਾਂ ਕੋਈ ਕੰਮ ਕਈ ਵਾਰੀ ਹਾਰ ਜਾਂਦੇ ਹਾਂ ਵੀ ਮੇਰੇ ਤੋਂ ਨਹੀਂ ਹੋਣਾ, ਗਿਵ ਅਪ ਹੁੰਦਾ। ਅੱਜ ਕੱਲ੍ਹ ਸਮਾਜ ਦੇ ਵਿੱਚ ਇਹ ਬਹੁਤ ਗੱਲਾਂ ਹੋ ਰਹੀਆਂ ਨੇ, ਆਪਾਂ ਗਿਵ ਅਪ ਦੇ ਟੌਪਿਕ 'ਤੇ ਗੱਲ ਕਰਾਂਗੇ ਨੈਕਸਟ ਵੀਕ। ਹੁਣ ਤੁਸੀਂ ਲਾਸਟ ਦੇ ਵਿੱਚ ਜਿਹੜਾ 1-2 ਮਿੰਟ ਪਿਆ ਗਾਣਾ ਸੁਣ ਲਓ, ਜੇ ਕੋਈ ਵੱਧ ਘੜ ਕੇ ਆਵੇ ਸੋਰੀ ਫਾਰ ਦੈਟ, ਕਿਉਂਕਿ ਲਾਈਵ ਹੁੰਦਾ, ਸਲਿਪ ਆਫ ਟੰਗ ਵੀ ਹੋ ਸਕਦੀ ਹੈ, ਨਾ ਮੈਂ ਕਿਸੇ ਨੂੰ ਕਿਹਾ, ਆਪਣੇ ਆਪ ਨੂੰ ਕਹਿਣਾ, ਹਮੇਸ਼ਾ ਹੀ ਕਹਿਣਾ ਥੈਂਕ ਯੂ ਵੈਰੀ ਮੱਚ।
ਜੋ ਕਿਛ ਹੈ ਸੋ ਤੇਰਾ, 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 ਮੇਰਾ ਮੁਝ ਮੈਂ ਕਿਛ ਨਹੀਂ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ।
You are listening to WTOR 770 AM, Youngstown, Toronto.
Bank Alfala pesh karta hai Roshan Digital Account. Ab bairoon-e mulk mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwaye. Is digital account mein jab chahe paise dalein aur jab chahe paise wapas le jayein aur paaye apne mulk mein sarmayakari karne ke mauqe. Ye banking ka naya andaaz hai aur ek naye daur ka aagaaz hai. Bank Alfala, Roshan Mustaqbil, Digital Pakistan.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ, ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Team 4 Entertainment and Trans 99 Logistics proudly presents Pamma Dumewal Live in Concert Duniya De Rang Toronto Show on Saturday March 26th at the Meeting House Oakville in association with Rajdhani Suites, Metro Immigration, Sweet Mahal, Jagger Canada, King World Truck Line and NSN Truck Repair. For tickets or sponsorship contact Team 4 Entertainment 9557912349 905793-1234.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ।